मचल रे।
दिलों की राह खुले, फिजा में रंग खुले, जवा दिल खुल के मिले जे।
होना था जो हुआ वही, अब डरना क्या। बचाइयो तो खुद भी डूब जाइयो, आज रपट आहा आज रपट जाए तो हमें ना उठाइयो, आज फिसल जाए तो हमें ना उठाइयो।
The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
ब्रैम्पटन ट्रांजिट सेवा विच सुधार मंगलवार 5 सितंबर नूं कीते जा रहे हन। कुछ तब्दीलियां विच होर यात्रावां, अपडेट कीती समां सारणी अते विस्तृत सेवावां शामिल हन। होर वेरव्यां लई या फिर अपनी यात्रा दी योजना बनाउण लई brampton-transit.com ते जाओ।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो, 3 साल लई नो ब्याज।
142 कैनेडी रोड, ब्रैम्पटन, 9058747171।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ, ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲਸ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ ehrb.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर, 6472903773, ऑल स्टेट के साथ आप महफूज हाथों में है। टर्म्स एंड कंडीशन अप्लाई।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो,
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्यूएशन के लिए एक दफा कॉल कीजिए आरिफा मुजफ्फर, 6478986245, 9868645।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-onstage.ca।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778 ਯਾਨੀ 416-620-1778 ਓਨਲੀ ਔਨ 770 AM। ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਨਵੇਂ ਅੰਤਰਿਮ ਐਥਿਕਸ ਕਮਿਸ਼ਨਰ ਨੂੰ ਕੀਤਾ ਗਿਆ ਨਿਯੁਕਤ। ਗ੍ਰੀਨ ਬੈਲਟ ਪਲਾਨ ਦੇ ਪੱਖ ਦੇ ਵਿਚ ਫੋੜ ਪੱਤਰਕਾਰਾਂ ਦੇ ਨਾਲ ਹੋਏ ਔਖੇ। ਟੋਰੋਂਟੋ ਵਿਚ ਵਾਪਰੀ ਛੁਰੇਬਾਜ਼ੀ ਦੀ ਇਕ ਘਟਨਾ ਜਿਸ ਵਿਚ ਇਕ ਔਰਤ ਹੋਈ ਜ਼ਖਮੀ। ਕਲਾਰਕ ਨੇ ਮੰਗੀ ਮਾਫ਼ੀ, ਗ੍ਰੀਨ ਬੈਲਟ ਸਕੈਂਡਲ ਦੇ ਕਾਰਨ ਨਹੀਂ ਦੇਣਗੇ ਅਸਤੀਫ਼ਾ। ਹੁਣ ਖਬਰਾਂ ਵਿਸਥਾਰ ਨਾਲ। ਨਵੇਂ ਅੰਤਰਿਮ ਕਨਫਲਿਕਟ ਆਫ ਇਨਸਰਟ ਐਂਡ ਐਥਿਕਸ ਕਮਿਸ਼ਨਰ ਨੂੰ ਆਖਿਰਕਾਰ ਨਿਯੁਕਤ ਕਰ ਲਿਆ ਗਿਆ। ਇਹ ਅਹੁਦਾ ਪਿਛਲੇ ਕਈ ਮਹੀਨਿਆਂ ਤੋਂ ਖਾਲੀ ਪਿਆ ਹੋਇਆ ਸੀ। 6 ਮਹੀਨਿਆਂ ਦੇ ਕਾਰਜਕਾਲ ਦੇ ਲਈ ਇਸ ਅਹੁਦੇ ਦੇ ਉੱਤੇ ਕਾਨਰੇਡ ਵਿਨਰਿਚ ਵੌਨ ਫਿਨਕੈਨਸਟੇਨ ਨੂੰ ਨਿਯੁਕਤ ਕੀਤਾ ਗਿਆ। ਸਾਬਕਾ ਕਨਫਲਿਕਟ ਆਫ ਇਨਸਰਟ ਐਂਡ ਐਥਿਕਸ ਵਾਚਡੌਗ ਮਾਰੀਓ ਡਿਓਨ ਫਰਵਰੀ ਦੇ ਵਿਚ ਰਿਟਾਇਰ ਹੋ ਗਏ ਸਨ। ਫਿਰ ਅਪ੍ਰੈਲ ਦੇ ਵਿਚ ਮਾਰਟਿਨ ਰਿਚਰਡ ਨੇ ਇਹ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ, ਪਰ ਕੁਝ ਹਫ਼ਤਿਆਂ ਬਾਅਦ ਹੀ ਉਨ੍ਹਾਂ ਨੇ ਇਹ ਅਹੁਦਾ ਛੱਡ ਦਿੱਤਾ ਕਿਉਂਕਿ ਉਹ ਲਿਬਰਲ ਕੈਬਨਿਟ ਮੰਤਰੀ ਡੋਮਿਨਿਕ ਲਿਬਲੌਂਗ ਦੇ ਰਿਸ਼ਤੇਦਾਰ ਸੀ ਅਤੇ ਇਸ ਕਾਰਨ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ। ਉਸ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਿਚਰਡ ਦੀ ਨਿਯੁਕਤੀ ਦਾ ਪੱਖ ਪੂਰਿਆ ਸੀ ਅਤੇ ਪੱਤਰਕਾਰਾਂ ਨੂੰ ਇਹ ਦਸਿਆ ਸੀ ਕਿ ਉਹ ਐਥਿਕਸ ਕਮਿਸ਼ਨਰ ਆਫਿਸ ਦੇ ਵਿਚ ਸੀਨੀਅਰ ਅਧਿਕਾਰੀ ਰਹਿ ਚੁੱਕੇ ਨੇ। ਉਸ ਕੋਲ ਦਹਾਕੇ ਤੋਂ ਵੀ ਲੰਬਾ ਤਜਰਬਾ। ਪਿਛਲੇ ਕਮਿਸ਼ਨਰ ਦੇ ਮੈਡੀਕਲ ਲੀਵ ਉਤੇ ਜਾਣ ਉਤੇ ਵੀ ਉਸਨੇ ਅਹੁਦਾ ਸਾਂਭਿਆ ਸੀ। ਗ੍ਰੀਨ ਬੈਲਟ ਦੇ ਮਾਮਲੇ ਦੇ ਵਿਚ ਸਵਾਲ ਜਵਾਬ ਕਰਦਿਆਂ ਹੋਇਆਂ ਪੱਤਰਕਾਰਾਂ ਦੇ ਨਾਲ ਫੋਰਡ ਉਲਝ ਗਏ। ਇਕ ਪਾਸੇ ਤਾਂ ਉਨ੍ਹਾਂ ਦੇ ਵੱਲੋਂ ਓਨਟਾਰੀਓ ਦੇ ਹਾਊਸਿੰਗ ਮੰਤਰੀ ਦਾ ਪੱਖ ਪੂਰਿਆ ਗਿਆ, ਦੂਜੇ ਪਾਸੇ ਗ੍ਰੀਨ ਬੈਲਟ ਪਲਾਨ ਨੂੰ ਵੀ ਸਹੀ ਦਸਿਆ ਗਿਆ। ਵੀਰਵਾਰ ਸਵੇਰੇ ਫੋਰਡ ਦੇ ਵੱਲੋਂ ਇਟੋਬੀਕੋ ਦੇ ਵਿਚ ਨਿਊਜ਼ ਕਾਨਫਰੰਸ ਕੀਤੀ ਗਈ। ਇਸ ਸਮੇਂ ਉਨ੍ਹਾਂ ਦੇ ਨਾਲ ਲੇਬਰ ਤੇ ਐਜੂਕੇਸ਼ਨ ਮੰਤਰੀ ਵੀ ਮੌਜੂਦ ਸਨ, ਪਰ ਮਾਮਲਾ ਇੰਟੀਗ੍ਰਿਟੀ ਕਮਿਸ਼ਨਰ ਦੀਆਂ ਲਭਤਾਂ ਦੇ ਨਾਲ ਨਾਲ ਹਾਊਸਿੰਗ ਮੰਤਰੀ ਦੇ ਅਸਤੀਫੇ ਦੀ ਉੱਠ ਰਹੀ ਮੰਗ ਉਤੇ ਆ ਕੇ ਉਲਝ ਗਿਆ। ਫੋਰਡ ਨੇ ਆਖਿਆ ਕਿ ਹਾਊਸਿੰਗ ਮੰਤਰੀ ਸਟੀਵ ਕਲਾਰਕ ਦਾ ਕੰਮ ਬਹੁਤ ਔਖਾ ਤੇ ਉਹ ਆਪਣੇ ਅਹੁਦੇ ਉਤੇ ਬਣੇ ਰਹਿਣਗੇ। ਅਗਲੇ ਦਹਾਕੇ ਦੇ ਵਿਚ ਸਰਕਾਰ ਵੱਲੋਂ 1.5 ਮਿਲੀਅਨ ਘਰਾਂ ਦੇ ਨਿਰਮਾਣ ਦੇ ਵਿਚ ਅਹਿਮ ਭੂਮਿਕਾ ਨਿਭਾਉਣਗੇ। ਜ਼ਿਕਰਯੋਗ ਹੈ ਕਿ ਇੰਟੀਗ੍ਰਿਟੀ ਕਮਿਸ਼ਨਰ ਦੇ ਵੱਲੋਂ ਬੁੱਧਵਾਰ ਨੂੰ ਇਹ ਰਿਪੋਰਟ ਕੀਤੀ ਗਈ ਕਿ ਕਲਾਰਕ ਦੇ ਵੱਲੋਂ ਮੈਂਬਰਸ ਇੰਟੀਗ੍ਰਿਟੀ ਐਕਟ 2 ਸੈਕਸ਼ਨ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਬਾਅਦ ਤੋਂ ਹੀ ਕਲਾਰਕ ਦੇ ਅਸਤੀਫੇ ਦੀ ਮੰਗ ਉੱਠਣ ਲੱਗੀ। ਫਿਰ ਫੋਰਡ ਨੂੰ ਉਸ ਸਮੇਂ ਗੁੱਸਾ ਆ ਗਿਆ ਜਦੋਂ ਇਕ ਪੱਤਰਕਾਰ ਨੇ ਇਹ ਸਵਾਲ ਪੁੱਛਿਆ ਕਿ ਇਸ ਮਾਮਲੇ ਦੇ ਵਿਚ ਤੁਸੀਂ ਸਾਰੀ ਜ਼ਿੰਮੇਵਾਰੀ ਲਵੋਗੇ। ਫੋਰਡ ਨੇ ਇਸ ਸਵਾਲ ਦਾ ਜਵਾਬ ਦੇਣ ਦੀ ਥਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਤੁਹਾਡੇ ਕੋਲ ਘਰ ਹੋਵੇਗਾ ਤੇ ਤੁਸੀਂ ਇਸ ਤੋਂ ਬਾਅਦ ਆਪਣੇ ਘਰ ਜਾਓਗੇ, ਪਰ ਇੱਥੇ ਕਈ ਲੋਕ ਹਨ ਜਿਨ੍ਹਾਂ ਦੇ ਕੋਲ ਘਰ ਨਹੀਂ ਹੈ, ਅਸੀਂ ਉਨ੍ਹਾਂ ਦੇ ਲਈ ਘਰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਜੇ ਪਾਸੇ ਵੀਰਵਾਰ ਨੂੰ ਆਪਣੇ ਨਿੱਜੀ ਨਿਊਜ਼ ਕਾਨਫਰੰਸ ਦੇ ਵਿਚ ਕਲਾਰਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਵੱਲੋਂ ਓਨਟਾਰੀਓ ਵਾਸੀਆਂ ਤੋਂ ਕੋਈ ਮਾਫ਼ੀ ਵੀ ਨਹੀਂ ਮੰਗੀ ਗਈ। ਟੋਰੋਂਟੋ ਦੇ ਵਿਚ ਛੁਰੇਬਾਜ਼ੀ ਦੀ ਇਕ ਘਟਨਾ ਵਾਪਰੀ ਜਿਸ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ ਜਦਕਿ ਇਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਵੀਰਵਾਰ ਨੂੰ ਰਾਤ 9:30 ਵਜੇ ਦੇ ਨੇੜੇ ਤੇੜੇ ਪੁਲਿਸ ਨੂੰ ਬਾਰ ਸਟਰੀਟ ਤੇ ਸੈਂਟ ਕਲੇਅਰ ਐਵਨਿਊ ਦੇ ਇਲਾਕੇ ਦੇ ਰਿਹਾਇਸ਼ੀ ਬਿਲਡਿੰਗ ਦੇ ਵਿਚ ਸੱਦਿਆ ਗਿਆ। ਮੌਕੇ ਉਤੇ ਪਹੁੰਚੀ ਪੁਲਿਸ ਨੂੰ ਇਕ ਔਰਤ ਚਾਕੂ ਲੱਗਣ ਦੇ ਕਾਰਨ ਜ਼ਖਮੀ ਹਾਲਤ ਵਿਚ ਮਿਲੀ, ਜਿਸ ਨੂੰ ਗੰਭੀਰ ਹਾਲਤ ਦੇ ਵਿਚ ਟਰਾਮਾ ਸੈਂਟਰ ਲਿਜਾਇਆ ਗਿਆ। ਪੁਲਿਸ ਨੇ ਦਸਿਆ ਕਿ ਮੌਕੇ ਤੋਂ ਹੀ ਇਕ ਮਸ਼ਕੂਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਸ਼ਕੂਕ ਤੇ ਮਹਿਲਾ ਦੇ ਵਿਚਾਲੇ ਕੀ ਰਿਸ਼ਤਾ ਸੀ, ਇਸ ਬਾਰੇ ਕੋਈ ਵੀ ਜਾਣਕਾਰੀ ਹਜੇ ਤੱਕ ਹਾਸਲ ਨਹੀਂ ਹੋਈ। ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਵੀਰਵਾਰ ਨੂੰ ਇਕ ਨਿਊਜ਼ ਕਾਨਫਰੰਸ ਦੇ ਵਿਚ ਗ੍ਰੀਨ ਬੈਲਟ ਮਾਮਲੇ ਦੇ ਵਿਚ ਆਪਣੀ ਦੂਰ ਅੰਦੇਸ਼ੀ ਦੀ ਘਾਟ ਸਵੀਕਾਰਦਿਆਂ ਮਾਮਲੇ ਦੀ ਜ਼ਿੰਮੇਵਾਰੀ ਵੀ ਲਈ। ਵੱਡੀ ਗੱਲ ਇਹ ਰਹੀ ਕਿ ਇਸ ਦੇ ਬਾਵਜੂਦ ਉਨ੍ਹਾਂ ਦੇ ਵੱਲੋਂ ਅਸਤੀਫਾ ਦੇਣ ਦੀ ਕੋਈ ਵੀ ਗੱਲ ਨਹੀਂ ਕੀਤੀ ਗਈ ਸਗੋਂ ਕਲਰਕ ਨੇ ਆਖਿਆ ਕਿ ਉਹ ਆਪਣੇ ਅਹੁਦੇ ਉੱਤੇ ਬਣੇ ਰਹਿਣਗੇ ਤੇ ਅਗਲੇ ਦਹਾਕੇ ਦੇ ਵਿਚ ਲੋਕਾਂ ਦੇ ਲਈ 1.5 million ਘਰ ਬਣਾਉਣ ਦਾ ਆਪਣਾ ਟੀਚਾ ਪੂਰਾ ਕਰਕੇ ਹੀ ਸਾਹ ਲੈਣਗੇ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਲੱਗੀ ਕਿ ਕਲਰਕ ਦੇ ਵੱਲੋਂ ਅਸਤੀਫੇ ਦੀ ਮੰਗ ਉੱਠਣ ਤੋਂ ਬਾਅਦ ਵੀ ਅਸਤੀਫਾ ਨਹੀਂ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਰੱਖੀ ਗਈ ਇਕ ਨਿਊਜ਼ ਕਾਨਫਰੰਸ ਦੇ ਵਿਚ ਪ੍ਰੀਮੀਅਰ ਡਗ ਫੋਰਡ ਸਾਫ਼ ਕਰ ਚੁੱਕੇ ਨੇ ਕਿ ਕਲਰਕ ਆਪਣੇ ਅਹੁਦੇ ਉੱਤੇ ਬਣੇ ਰਹਿਣਗੇ। ਫੋਰਡ ਨੇ ਸਪਸ਼ਟ ਕੀਤਾ ਹੈ ਕਿ ਆਪਣੇ ਟੀਚੇ ਨੂੰ ਪੂਰਾ ਕਰਨ ਦੇ ਲਈ ਅਸੀਂ ਹੋਰਨਾਂ ਮੰਤਰੀਆਂ ਦੇ ਵਾਂਗ ਹੀ ਮੰਤਰੀ ਕਲਰਕ ਨਾਲ ਵੀ ਰਲ ਕੇ ਕੰਮ ਕਰਦੇ ਰਹਾਂਗੇ। ਸਾਡਾ ਸਭ ਤੋਂ ਵੱਡਾ ਟੀਚਾ ਇਸ ਸਮੇਂ ਘਰ ਤਿਆਰ ਕਰਨਾ ਹੈ। ਕਲਰਕ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਵੀ ਆਖਿਆ ਕਿ ਉਹ ਅੰਟਾਰੀਓ ਵਾਸੀਆਂ ਤੋਂ ਮਾਫ਼ੀ ਮੰਗਦੇ ਨੇ ਕਿ ਉਹ ਦੂਰ ਅੰਦੇਸ਼ੀ ਤੋਂ ਕੰਮ ਨਹੀਂ ਲੈ ਸਕੇ। ਉਨ੍ਹਾਂ ਨੇ ਆਖਿਆ ਕਿ ਇੰਟੀਗ੍ਰਿਟੀ ਕਮਿਸ਼ਨਰ ਦੇ ਵੱਲੋਂ ਉਨ੍ਹਾਂ ਦੀ ਜਿਹੜੀ ਆਲੋਚਨਾ ਕੀਤੀ ਗਈ ਹੈ ਉਹ ਉਸ ਨੂੰ ਸਵੀਕਾਰਦੇ ਨੇ ਤੇ ਉਹ ਯਕੀਨੀ ਬਣਾਉਣਗੇ ਕਿ ਲੋਕਾਂ ਦਾ ਭਰੋਸਾ ਮੁੜ ਹਾਸਲ ਕੀਤਾ ਜਾ ਸਕੇ। ਵੀਰਵਾਰ ਸਵੇਰੇ ਟੋਰਾਂਟੋ ਦੇ ਡਾਊਨ ਟਾਊਨ ਦੇ ਵਿਚ ਇਕ ਹਿੱਟ ਐਂਡ ਰਨ ਮਾਮਲੇ ਦੇ ਵਿਚ ਇਕ ਰਾਹਗੀਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ। ਇਹ ਹਾਦਸਾ ਸਵੇਰੇ 4:30 ਤੋਂ ਠੀਕ ਪਹਿਲਾਂ ਡੰਡਾਸ ਤੇ ਸੈਨਵਨ ਸਟਰੀਟ ਦੇ ਨੇੜੇ ਵਾਪਰਿਆ। ਪੁਲਿਸ ਨੇ ਦਸਿਆ ਕਿ ਇਕ ਡਰਾਈਵਰ ਨੇ ਰਾਹਗੀਰ ਨੂੰ ਟੱਕਰ ਮਾਰੀ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ। ਜਾਂਚਕਾਰਾਂ ਨੇ ਅਜੇ ਤੱਕ ਮਸ਼ਕੂਕ ਜਾਂ ਉਸ ਵੱਲੋਂ ਚਲਾਈ ਗਈ ਗੱਡੀ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ। ਇਲਾਜ ਦੇ ਲਈ ਵਿਅਕਤੀ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ। ਪੁਲਿਸ ਨੇ ਦਸਿਆ ਕਿ ਉਸਦੇ ਜ਼ਖਮ ਗੰਭੀਰ ਸਨ ਪਰ ਉਹ ਜਾਨਲੇਵਾ ਨਹੀਂ ਸਨ। ਦੱਖਣੀ ਅਫਰੀਕਾ ਦੇ ਜੌਹਨਸਬਰਗ ਦੇ ਵਿਚ 5-ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਦੇ ਕਾਰਨ ਹੁਣ ਤੱਕ 73 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਰਿਪੋਰਟ ਦੇ ਮੁਤਾਬਕ 43 ਲੋਕ ਜ਼ਖਮੀ ਹੋ ਚੁੱਕੇ ਨੇ। ਇਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਹੈ। ਸੁਰੱਖਿਆ ਕਰਮਚਾਰੀ ਬਚਾਅ ਕਾਰਜ ਵਿਚ ਲੱਗੇ ਹੋਏ ਨੇ। ਸਾਰੇ ਲੋਕਾਂ ਨੂੰ ਇਮਾਰਤ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ। ਅਧਿਕਾਰੀ ਨੇ ਦਸਿਆ ਕਿ ਅੱਗ ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ। ਨਵੇਂ ਅੰਤਰਿੰਗ ਐਥਿਕਸ ਕਮਿਸ਼ਨਰ ਨੂੰ ਕੀਤਾ ਗਿਆ ਨਿਯੁਕਤ। ਗ੍ਰੀਨ ਬੈਲਟ ਪਲਾਨ ਦੇ ਪੱਖ ਦੇ ਵਿਚ ਫੋਰ ਪੱਤਰਕਾਰਾਂ ਦੇ ਨਾਲ ਹੋਏ ਔਖੇ। ਛੁਰੇਬਾਜ਼ੀ ਵਿਚ ਇਕ ਔਰਤ ਜ਼ਖਮੀ ਮਸ਼ਕੂਕ ਹਿਰਾਸਤ ਵਿਚ। ਇਸ ਨਾਲ ਹੀ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੋਰਗੇਜਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6472 2023 6472 2023।
लाइसेंस नंबर 10394।
क्या आपके घर और ऑटो इंश्योरेंस की रिन्यूअल हो रही है? क्या आप दोस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
Good morning ji, current affairs de vich tuhanu swagat hai. Hafte da kehnde aakhri din hunda shukrawar te mahine di pehli tareek hai 1 September 2023 is veer de 8:13 da samay. Main Ramanjeet Singh Sidhu te ਫੋਨ ਨੰਬਰ ਸਟੂਡੀਓ ਦਾ 416-620-1778 being considered crazy by those who are still victims of cultural conditioning is a compliment. ਦੁਨੀਆ ਵਿਚ ਸਮਾਜ ਵਿਚ ਰਹਿੰਦਿਆਂ ਹੋਇਆਂ ਤੁਹਾਡੇ ਆਪਣੇ ਆਲੇ ਦੁਆਲੇ ਚ ਇੱਕ ਉਹ ਲੋਕ ਤੁਹਾਨੂੰ ਦੀਵਾਨਾ ਬੇਵਕੂਫ ਸਮਝਦੇ ਨੇ ਜਿਹੜੇ ਆਪ ਉਸ ਮਾਸ਼ਰੇ ਤੋਂ ਬਾਹਰ ਨਹੀਂ ਜਾ ਰਹੇ ਤੇ ਕਹਿੰਦੇ ਉਸ ਤੋਂ ਵਧੀਆ ਕੋਈ ਕੰਪਲੀਮੈਂਟ ਨਹੀਂ ਹੈ। ਅੱਛਾ ਜੀ, ਐਸੀ ਬਾਤ ਹੈ। ਉਨੀ ਕੇ ਫੈਜ਼ ਸੇ ਹੈ ਬਾਜ਼ਾਰ ਅਕਲ ਰੋਸ਼ਨ, ਉਨੀ ਕੇ ਫੈਜ਼ ਸੇ ਹੈ ਬਾਜ਼ਾਰ ਅਕਲ ਰੋਸ਼ਨ, ਜੋ ਗਾਹ ਗਾਹ ਜਨੂੰ ਅਖਤਿਆਰ ਕਰਤੇ ਹੈ, ਜਨੂੰ ਅਖਤਿਆਰ ਕਰਤੇ ਹੈ। ਇਸ ਦੁਨੀਆਂ ਦੇ ਵਿੱਚ ਬਹੁਤ ਗਿਣਤੀ, ਮੈਂ ਤਾਂ 90-95% ਵੀ ਕਹਿ ਸਕਦਾ ਹਾਂ, ਅਸੀਂ ਉਹਨਾਂ ਲੋਕਾਂ ਦੀਆਂ ਬਰਕਤਾਂ ਦੇ ਉੱਤੇ ਜਿਉਂਦੇ ਹਾਂ, ਉਹਨਾਂ ਦੇ ਆਈਡੀਆਜ਼ ਦੇ ਉੱਤੇ ਜਿਉਂਦੇ ਹਾਂ, ਉਹਨਾਂ ਦੀਆਂ ਇਨਵੈਂਸ਼ਨਸ ਦੇ ਉੱਤੇ ਜਿਉਂਦੇ ਹਾਂ, ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਸਮਿਆਂ ਦੇ ਵਿੱਚ ਕਿਸੇ ਨੇ ਬਹੁਤੀ ਇੱਜ਼ਤ ਮਾਣ ਨਹੀਂ ਸੀ ਦਿੱਤਾ, ਲੋਕ ਪਹਿਚਾਣ ਨਹੀਂ ਸੀ ਸਕੇ। ਉਸ ਜ਼ਮਾਨੇ ਦੇ ਅਮੀਰ ਆਦਮੀ ਨਹੀਂ ਪਤਾ, ਮਲਕ ਭਾਗੋ ਦਾ ਜ਼ਿਕਰ ਆ ਜਾਏਗਾ ਪਰ ਕੋਈ ਚੰਗੀਆਂ ਕਿਤਾਬਾਂ 'ਚ ਜ਼ਿਕਰ ਨਹੀਂ ਆਉਂਦਾ। ਬਾਬਾ ਨਾਨਕ ਦੇ ਸਮੇਂ, ਮੁਹੰਮਦ ਸਾਹਿਬ ਦੇ ਸਮੇਂ, ਕਿਸੇ ਦੇ ਵੀ, ਬਹੁਤ ਅਮੀਰ ਆਦਮੀ ਵੀ ਹੋਣੇ ਆ, ਬੜੇ ਨੌਕਰਾਂ ਚਾਕਰਾਂ ਵਾਲੇ ਵੀ ਹੋਣੇ ਆ, ਕੋਈ ਨਹੀਂ ਜਾਣਦਾ। ਗੈਲੀਲੀਓ ਨੂੰ ਜਾਣਦੇ ਆ, ਉਹਨੂੰ ਸਜ਼ਾ ਸੁਣਾਉਣ ਵਾਲਿਆਂ ਦੇ ਨਾਂ ਲੱਭਣੇ ਪੈਂਦੇ ਆ, ਉਹ ਬੜੇ ਮਖਮਲੀ ਕੱਪੜਿਆਂ 'ਚ ਉੱਚੇ ਅਹੁਦਿਆਂ 'ਤੇ ਬੈਠੇ ਹੋਣਗੇ, ਅੱਜ ਇਤਿਹਾਸ 'ਚ ਕਿਤੇ ਖੜੇ ਹੀ ਨਹੀਂ ਹੈ। ਜੋ ਜਨੂੰ ਅਖਤਿਆਰ ਕਰਤੇ ਹੈ, ਗਾਹ ਗਾਹ ਜਨੂੰ ਅਖਤਿਆਰ ਕਰਤੇ ਹੈ, ਇਹ ਲੋਕ ਤਨਖਾਹਾਂ 'ਤੇ ਨਹੀਂ ਸੀ ਕੰਮ ਕਰਦੇ ਅਤੇ ਨਾ ਹੀ ਇਹ ਕਿਸੇ ਵੱਲੋਂ ਤੋਹਫੇ ਮਿਲਣ ਦੇ, ਸਨਮਾਨ ਮਿਲਣ ਦੇ, ਉਹਨਾਂ ਲਾਲਚਾਂ 'ਚ ਕੰਮ ਕਰਦੇ ਸੀ, ਬਸ ਕੰਮ ਕਰ ਗਏ। ਕਿੰਨੀਆਂ ਬਰਕਤਾਂ ਅੱਜ ਦੀਆਂ ਅਸੀਂ ਮਾਣ ਰਹੇ ਹਾਂ ਇਹਨਾਂ ਲੋਕਾਂ ਦੇ ਸਿੱਧੇ ਰਾਹ ਪਾਇਆ ਕਰਕੇ। ਨਹੀਂ ਪਤਾ ਨਹੀਂ ਮਨੁੱਖਤਾ ਕਿੱਥੇ ਟੱਕਰਾਂ ਖਾਂਦੀ ਫਿਰਦੀ, ਅੱਜ ਹੱਥਾਂ 'ਚ ਮੋਬਾਈਲ ਫੜੇ ਆ, ਰੇਡੀਓ 'ਤੇ ਗੱਲ ਕਰ ਰਹੇ ਹਾਂ, ਪਰ ਜਿਹਨੇ ਪਹਿਲੀ ਵਾਰ ਬਿਜਲੀ ਦੇ ਕਰੰਟ ਬਾਰੇ ਸੋਚਣਾ ਸ਼ੁਰੂ ਕੀਤਾ, ਅਹਿਸਾਨ ਥੱਲੇ ਉਹਦੇ ਦੱਬੇ ਹੋਏ ਆ। ਜਿੱਥੋਂ ਬਿਜਲੀ ਦੀ ਖੋਜ ਹੋਈ, ਬਿਜਲੀ ਨੂੰ ਬੰਨਿਆ ਸਮਾਰਿਆ ਗਿਆ, ਉਹ ਕਿੱਥੇ ਜਾ ਪੈਂਦੇ ਆ। ਹਰ ਕਿਤੇ ਤੁਸੀਂ ਆ ਕੇ ਦੇਖੋਗੇ ਕਿ ਜਿਹਨਾਂ ਨੂੰ ਜ਼ਮਾਨੇ ਨੇ ਨਹੀਂ ਪਹਿਚਾਣਿਆ ਉਹ ਸਦੀਆਂ ਤੱਕ ਕੰਮ ਆ ਰਹੇ ਆ। ਕਈ ਵਿਅਕਤੀ ਤੇ ਇਹੋ ਜਿਹੇ ਵੀ ਹੈ ਜਿਹਨਾਂ ਦੀਆਂ ਬਣਾਈਆਂ ਲੱਭੀਆਂ ਦੱਸੀਆਂ ਚੀਜ਼ਾਂ ਜਾਂ ਜਿਹਨਾਂ ਦੇ ਵਿਚਾਰਾਂ ਆਈਡੀਆਜ਼ ਦੇ ਉੱਤੇ ਅਸੀਂ ਅੱਜ ਜਿਉਂਦੇ ਹਾਂ ਤੇ ਆਪਣੇ ਆਪ ਨੂੰ ਸੰਭਲਿਆ ਹੋਇਆ ਮਹਿਸੂਸ ਕਰਦੇ ਹਾਂ ਕਿ ਸ਼ੁਕਰ ਹੈ ਜੇ ਇਹ ਲੋਕ ਆਏ ਸੀ ਤਾਂ ਆਪਣਾ ਇੰਨਾ ਕੁ ਜੀਵਨ ਸੌਖਾ ਤੇ ਸੰਭਵ ਹੋਇਆ। ਕਿਤੇ ਕੱਲ ਦੋਸਤ ਨਾਲ ਬੈਠੇ ਗੱਲ ਕਰੀਏ ਮੁਕਤੀ ਦੀ, ਨਿਰਵਾਣ ਦੀ, ਜਿਵੇਂ ਇੱਥੇ ਗੱਲ ਕੀਤੀ ਆਤਮਾ ਪਰਮਾਤਮਾ ਦੀ, ਅੱਗੇ ਜਾਵਾਂਗੇ, ਚੰਗੇ ਕਰਮ ਕਰ ਲਓ। ਮੈਂ ਕਿਹਾ ਯਾਰ ਉਸ ਤੋਂ ਵਧੀਆ ਚੰਗਾ ਕਰਮ ਕੀਤਾ ਜਿਹਨੇ ਐਨਐਸਟੀਸੀ ਲੱਭ ਕੇ ਦੇਤਾ, ਉਹਨੂੰ ਕੀ ਸਵਰਗ ਨਰਕ ਰਹਿ ਗਿਆ ਉਹਦੇ ਲਈ। ਅੱਜ ਵੀ ਤੁਹਾਨੂੰ ਪਤਾ ਕਿ ਦੰਦ ਦਾ ਇਲਾਜ ਕਰਾਉਣਾ, ਦੰਦ ਕਢਾਉਣਾ, ਸਰਜਰੀ ਕਰਾਉਣੀ ਆ, ਤੁਹਾਡੇ ਬੱਚਿਆਂ ਨਾਲ ਕਦੇ ਕੁਛ ਕੋਈ ਚੰਗੀ ਮਾੜੀ ਬਿਮਾਰੀ ਹੁੰਦੀ ਹੈ, ਇਲਾਜ ਹੁੰਦਾ, ਕਿੰਨੀ ਸਹਿਜ ਭਾਵੀ ਇਲਾਜ ਕਰ ਦਿੰਦੇ ਆ। ਉਹਨਾਂ ਜ਼ਮਾਨਿਆਂ ਦੇ ਵਿੱਚ ਜਦੋਂ ਐਨੈਸਥੀਸੀਆ ਨਹੀਂ ਸੀ ਆਇਆ, ਕਹਿੰਦੇ ਸਰਜਨ ਤੇ ਤਰਖਾਣ ਦੇ ਕੰਮ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਸੀ ਹੁੰਦਾ, ਸਗੋਂ ਜਦੋਂ ਜੰਗਾਂ ਲੱਗਦੀਆਂ ਸੀ ਚੰਗੇ ਚੰਗੇ ਤਰਖਾਣਾਂ ਨੂੰ, ਕਾਰੀਗਰਾਂ ਨੂੰ ਫੜ ਕੇ ਲੈ ਜਾਂਦੇ ਸੀ ਕਿ ਇਹ ਲੱਤ ਬਾਂਹ ਵੱਢਣ ਦੇ ਵਿੱਚ, ਆਰੀ ਚਲਾਉਣ ਦੇ ਵਿੱਚ ਹੱਥ ਇਹਨਾਂ ਦਾ ਬਨਿਸਬਤ ਬਾਕੀ ਲੋਕਾਂ ਦੇ ਸਾਫ਼ ਆ, ਕਿਉਂਕਿ ਸਿਰਫ਼ ਕਿੰਨੀ ਛੇਤੀ ਆਰੀ ਨਾਲ ਹੱਡ ਵੱਢਿਆ ਜਾ ਸਕਦਾ। ਅਸੀਂ ਉਹ ਜ਼ਮਾਨਿਆਂ ਚੋਂ ਨਿਕਲੇ ਹਾਂ। ਕੰਟਰੀਬਿਊਸ਼ਨ ਬਹੁਤ ਨੇ ਮਨੁੱਖਤਾ ਦੀਆਂ, ਲਾਈ ਚੱਲੋ ਹਿਸਾਬ, ਪਤਾ ਹੀ ਨਹੀਂ ਲੱਗਦਾ ਕਿ ਕਿੱਧਰੋਂ ਕਿੱਧਰ ਜਾਂਦੇ ਹਾਂ, ਕਿੱਥੇ ਤੱਕ ਗੱਲ ਆਉਂਦੀ ਹੈ। ਇਟ ਇਜ਼ ਅ ਡਿਸਗ੍ਰੇਸ ਟੂ ਲੈਟ ਇਗਨੋਰੈਂਸ ਐਂਡ ਵੈਨਿਟੀ ਡੂ ਮੋਰ ਵਿਦ ਅਸ ਦੈਨ ਪ੍ਰੂਡੈਂਸ ਐਂਡ ਪ੍ਰਿੰਸੀਪਲ। ਮਾਰਕਸ ਐਰੋਲੀਅਸ, ਇਹ ਈਸਾ ਪੂਰਵ 123 ਤੋਂ 183 ਤੱਕ ਰੋਮਨ ਐਮਪਰਰ ਰਿਹਾ ਤੇ ਕਾਫੀ ਫਿਲੋਸਫੀ ਚੱਲ ਰਿਹਾ ਆਪਣੀਆਂ ਗੱਲਾਂ ਕਹਿਣ ਦੇ ਵਿੱਚ। ਇਸ ਰੋਮਨ ਐਮਪਰਰ ਨੇ ਜ਼ਿੰਦਗੀ ਦੇ ਬਹੁਤ ਸੱਚਾਈਆਂ ਦੀ ਗੱਲ ਕੀਤੀ ਅਤੇ ਇੱਕ ਸੱਚਾਈ ਨੂੰ ਅੱਜ ਆਪਾਂ ਜੋੜ ਕੇ ਪਹਿਲੀ ਸਤੰਬਰ ਨਾਲ ਗੱਲ ਕਰਦੇ ਹਾਂ। ਕਹਿੰਦੇ ਇਟ ਇਜ਼ ਡਿਸਗ੍ਰੇਸ ਟੂ ਲੈਟ ਇਗਨੋਰੈਂਸ ਐਂਡ ਵੈਨਿਟੀ, ਇਗਨੋਰੈਂਸ ਅਗਿਆਨਤਾ, ਵੈਨਿਟੀ ਦਿਖਾਵਾ, ਜੇ ਸਾਡੀ ਜ਼ਿੰਦਗੀ ਦੇ ਉੱਤੇ ਉਹੀ ਹਾਵੀ ਹੋ ਜਾਂਦੇ ਨੇ ਤੇ ਸਿਧਾਂਤ ਤੇ ਸਿਆਣਪ ਪਿੱਛੇ ਰਹਿ ਜਾਂਦੀ ਹੈ ਤਾਂ ਏਡੂ ਵੱਡਾ ਇਨਸਾਨ ਹੋਣ ਦਾ ਅਪਮਾਨ ਹੀ ਕੋਈ ਨਹੀਂ ਹੈ, ਡਿਸਗ੍ਰੇਸ ਹੈ। ਜਦੋਂ ਅਸੀਂ ਛੋਟੀਆਂ ਮੋਟੀਆਂ ਗੱਲਾਂ ਦੇ ਵਿੱਚ ਆ ਕੇ, ਛੋਟੇ ਮੋਟੇ ਸੁਹਜ ਸਵਾਦਾਂ 'ਚ ਆ ਕੇ ਵੱਡਾ ਆਈਡੀਆ ਡਿਸਕਾਰਡ ਕਰ ਦਿੰਦੇ ਹਾਂ, ਸਾਡੀ ਇਟਸ ਅਲਟੀਮੇਟ ਡਿਸਗ੍ਰੇਸ। ਹੁਣ ਅੱਜ 1 ਸਤੰਬਰ ਆ ਤੇ ਕਹਿੰਦੇ ਲੇਬਰ ਡੇ ਆ, ਲੇਬਰ ਡੇ ਦੇ ਉੱਤੇ CBC ਲਿਖ ਰਿਹਾ ਇੱਥੇ ਮੇਲਾ ਲੱਗਿਆ, ਇੱਥੇ ਕੈਂਡੀ ਮਿਲੂਗੀ, ਬੁੱਢੀ ਮਾਈ ਦਾ ਝਟਕਾ ਮਿਲੂਗਾ, ਇੱਥੇ ਤੁਸੀਂ ਝੂਲੇ ਖੇਡ ਲਓ, ਆਹ ਖੇਡ ਲਓ, ਵਾਹ ਕਰ ਲਓ। ਯਾਰ ਲੇਬਰ ਡੇ ਦਾ ਵੈਸੇ ਮਤਲਬ ਕੀ ਹੈ? ਕਿ ਤੁਸੀਂ ਲੋਕਾਂ ਨਾਲ ਸਹੀ ਗੱਲ ਕਰ ਹੀ ਨਹੀਂ ਸਕਦੇ ਕਿ ਲੇਬਰ ਡੇ ਚੌਕਲੇਟਾਂ ਕੈਂਡੀਆਂ ਖਾਣ ਤੇ ਮੇਲੇ ਦੇਖਣ ਦਾ ਨਾਂ ਆ? ਮੈਟਰੋ ਵਰਕਰਸ ਦੀ ਹੜਤਾਲ ਹੋਈ, ਲਿਵਿੰਗ ਵਰਕਰਸ ਦੀ ਗੱਲ ਕਰਦੇ, ਲਿਵਿੰਗ ਵੇਜਿਸ ਦੀ ਗੱਲ ਕਰ ਰਹੇ ਹਾਂ, ਬੰਦੇ ਦੀ ਮਿਹਨਤ ਦਾ ਮੁੱਲ ਮੰਗੇ ਜਾਣ ਦੀ ਗੱਲ ਕਰਦੇ ਹਾਂ, ਤੁਸੀਂ ਉਹ ਆਈਡੀਆ ਨਾ ਤੱਕ ਨਹੀਂ ਹੈ ਕਿਤੇ। ਤੇ ਲੇਬਰ ਡੇ ਵੀ ਸਤੰਬਰ ਚ ਮਨਾਉਣ ਲੱਗ ਗਏ, ਤੇ ਜਿਹੜੀ ਧਰਤੀ ਅਮੈਰੀਕਾ ਤੋਂ ਸ਼ੁਰੂ ਹੋਇਆ 1886 ਸ਼ਿਕਾਗੋ ਦੀਆਂ ਘਟਨਾਵਾਂ, ਹੇ ਮਾਰਕੀਟ ਮੈਸੇਕਰ, 1 ਮਈ ਖੂਨ ਚ ਲੱਥਪੱਥ ਹੋਇਆ, ਚਿੱਟਾ ਝੰਡਾ ਲਾਲ ਰੰਗ ਚ ਬਦਲ ਗਿਆ, 8 ਘੰਟਿਆਂ ਦੀ ਲੇਬਰ ਮੁਸ਼ਕਤ ਦੀ ਗੱਲ ਕਰਦੇ ਹਾਂ। ਤੇ ਫਿਰ ਮੈਂ ਦੇਖਿਆ ਕਰਦਾ ਵੀ US ਕੈਨੇਡਾ ਚ ਸਤੰਬਰ ਪੂਰੀ ਪਟਾਲਾ ਮਨ ਜਾ ਸਕਦਾ, ਔਰ ਮੇਲੇ ਨਾ ਲਾ ਕੇ ਦਿੱਤੇ। ਇਫ ਯੂ ਕੈਨੋਟ ਗਿਵ ਦੈਮ ਫੂਡ, ਗਿਵ ਦੈਮ ਸਪੋਰਟਸ, ਜੇ ਉਹਨਾਂ ਨੂੰ ਖਾਣ ਰੋਟੀ ਨਹੀਂ ਦੇ ਸਕਦੇ ਤਾਂ ਵੱਡੇ ਵੱਡੇ ਮੇਲੇ ਲਾ ਦੋ, ਮੇਲਿਆਂ ਚ 4 ਪੈਸੇ ਹੀ ਕਮਾਓਗੇ ਤੁਸੀਂ। ਇਹ ਨੰਗੇ ਭੁੱਖੇ ਥੱਕੇ ਹਾਰੇ ਲੋਕ ਆਖਰ ਨੂੰ ਮੇਲਾ ਦੇਖ ਕੇ ਖੁਸ਼ੀ ਲੈ ਲੈਣਗੇ, ਚੱਲਦੇ ਆ ਯਾਰ ਕੈਂਡੀਆਂ ਹੀ ਖਾਇਆ ਉਹਨਾਂ ਦੇ ਨਾਲ, ਦੇਖ ਕੇ ਲਵਾਂਗੇ, ਬਹੁਤ ਕੁਛ ਹੁੰਦੇ ਤੁਸੀਂ ਵੀ ਜਾਣਦੇ ਹੋ। ਉਹ ਮੇਲੇ ਚ ਵੀ 4 ਪੈਸੇ ਜਿਹੜੇ ਜੇਬ ਚ ਪਏ ਉਹ ਵੀ ਕੱਢ ਲੈਂਦੇ ਨੇ, ਇਹਨਾਂ ਨੂੰ ਰੰਗ ਰਲੀਆਂ ਦੇ ਨਾਂ ਤੇ ਵੀ ਜੇ ਕੁਛ ਵੇਚਣਾ ਤਾਂ ਆਪਣੇ ਹੀ ਮਾਲ ਵਿੱਚੋਂ, ਦੁੱਖ ਵੀ ਆਪ ਵਿੱਚੋਂ, ਸੁੱਖ ਵੀ ਆਪ ਵਿੱਚੋਂ, ਵੈਨਿਟੀ ਵੀ ਆਪ ਵਿੱਚੋਂ, ਇਗਨੋਰੈਂਸ ਵੀ ਵਿੱਚੋਂ, ਸਭ ਕੁਛ ਵੇਚੋ ਤੇ ਪੈਸਾ ਕਮਾਓ। ਕੁੱਲ ਮਿਲਾ ਕੇ ਗੱਲਾਂ, ਇਗਨੋਰੈਂਸ ਜ਼ਿਆਦਾ ਹਾਵੀ ਨਾ ਹੋ ਜਾਏ ਕਿ ਬਾਅਦ ਚ ਆਪਾਂ ਨੂੰ ਪਤਾ ਲੱਗੇ ਕਿ ਪ੍ਰੂਡੈਂਸ ਔਰ ਪ੍ਰਿੰਸੀਪਲ ਇਹਨਾਂ ਦੀ ਕੀਮਤ ਦਿੱਤੀ ਅਸੀਂ, ਥੋੜੀ ਦੇਰ ਦੀ ਵੈਨਿਟੀ ਤੇ ਇਗਨੋਰੈਂਸ ਨੂੰ ਸੈਟੀਏਟ ਜਾਂ ਖੁਸ਼ ਕਰਨ ਵਾਸਤੇ। ਸੋ ਦੋਨੇ ਚੀਜ਼ਾਂ ਦਾ ਮੁਲਾਂਕਣ ਕਰਦੇ ਰਹਿਣਾ ਜ਼ਰੂਰੀ ਆ ਕਿ ਖੜੇ ਕਿੱਥੇ ਆ, ਤੇ ਫਿਰ ਪਿਆਰ ਵੀ ਹੋ ਜਾਂਦਾ ਕਹਿੰਦੇ ਚੱਲਦੀ ਜ਼ਿੰਦਗੀ। ਜੇ ਪਿਆਰ ਹੋ ਜਾਣਾ ਫਿਰ ਬੰਦੇ ਨੂੰ ਦਿਲ ਕਰਦਾ ਕਿ ਇਹ ਲਮਹੇ ਕੁਛ ਜ਼ਿਆਦਾ ਹੀ ਲੰਬੇ ਹੋ ਜਾਣ। ਤੇ ਮੈਂ ਦੇਖਿਆ ਇੱਕ ਗੀਤ ਲਾਇਆ, ਪਹਿਲੇ ਲਾਇਆ ਸੀ ਵੈਸੇ, ਮੈਂ ਅਸੀਂ ਚਲਾ ਨਹੀਂ ਸਕੇ, ਅੱਜ ਚਲਾਵਾਂਗੇ। ਤੇ ਮੈਂ ਕਿਹਾ ਜਦੋਂ ਪਿਆਰ ਹੋ ਜਾਏ ਤੇ ਫਿਰ ਕਿੰਨੀ ਕੁ ਉਮਰ ਮੰਗਣੀ ਆ, ਕਿੰਨੀ ਕੁ ਉਮਰ ਮੰਗਣੀ ਚਾਹੀਦੀ ਆ। ਤੇ ਭੁਲੇਖਾ ਸੀਗਾ ਵੀ ਸ਼ਾਇਦ ਅਗਲਾ ਕਵੇ ਵੀ ਹੁਣ ਮਰਾਂ ਹੀ ਨਾ ਮੈਂ, ਹੁਣ ਪਿਆਰ ਹੋ ਗਿਆ ਤੇ ਹੁਣ ਮਰਾਂ ਹੀ ਨਾ। ਮੈਂ ਕਿਹਾ ਇਹ ਤਾਂ ਪਿਆਰ ਨੂੰ ਬੇਸਬਾਤ ਕਰ ਲੈਣਗੇ, ਫਿਰ ਮੈਂ ਕਿਹਾ 1000 ਸਾਲ ਮਿਲਦੇ ਨਹੀਂ, ਤੇਰੇ ਪਿਆਰ ਸੇ ਸ਼ੁਰੂ ਤੇਰੇ ਪਿਆਰ ਸੇ ਖਤਮ, ਉਹਦੀ ਜਿਹੜੀ ਅਸਲ ਮਿਆਦ ਹੈ ਉਹਦੇ ਪਿਆਰ ਤੱਕ ਹੀ ਟਿੱਕੀ ਰਹਿਣ ਦਿਓ, ਕਿਤੇ ਜ਼ਿਆਦਾ ਲੰਬਾ ਸਮਾਂ ਨਾ ਮੰਗ ਲਿਓ, ਤੇ ਇਹ ਨਾ ਹੋਵੇ ਤੇ ਪਿਆਰ ਪਹਿਲਾਂ ਮੁੱਕ ਜੇ ਤੇ ਫਿਰ ਜ਼ਿੰਦਗੀ ਖੈੜਾ ਨਾ ਛੱਡੇ, ਪਿਆਰ ਫਿਰ ਪਿਆਰ ਨਹੀਂ ਲੱਗਦਾ, ਫਿਰ ਉਹਦੇ ਲੰਮੇ ਬਾਅਦ ਵਾਲੇ ਉਹ ਬਹੁਤ ਜ਼ਿਆਦਾ ਹੈਵੀ ਹੋ ਜਾਂਦੇ ਨੇ। ਸੋ ਚੰਗੀ ਗੱਲ ਇਹੀ ਹੈ ਕਿ ਕਿਸੇ ਨੇ ਪਿਆਰ ਦੀ ਉਮਰ ਮੰਗੀ, ਮੈਂ ਇਹੀ ਦੇਖੀ ਗਿਆ ਪੁਰਾਣੇ ਵੇਲੇ ਤੋਂ ਗੀਤ ਸੁਣ ਰਹੇ ਆ ਕਿ ਬਹੁਤ ਜ਼ਿਆਦਾ ਸਾਲਾਂ ਚ ਨਾ ਮੰਗ ਲਿਓ, ਪਿਆਰ ਦੀ ਉਮਰ ਪਿਆਰ ਤੋਂ ਸ਼ੁਰੂ ਕਰਕੇ ਪਿਆਰ ਤੱਕ ਹੀ ਰੱਖ ਲਿਓ, ਨਹੀਂ ਬਹੁਤ ਔਖੇ ਹੋਣਗੇ। ਖੈਰ ਗੀਤ ਸੁਣੋ ਜੀ, ਤੇ ਫਿਰ ਗੀਤ ਤੋਂ ਬਾਅਦ ਅਗਲੇ ਪਾਸੇ ਵੱਲ ਵੱਧਦੇ ਆ, ਤੇ ਮੈਨੂੰ ਇਹਨਾਂ ਦੀ ਗੱਲ ਕੁਛ ਠੀਕ ਹੀ ਲੱਗੀ, ਇਸੇ ਕਰਕੇ ਮੈਂ ਕਿਹਾ ਫਰਾਈਡੇ ਨੂੰ ਇਹ ਗੀਤ ਚਲਾਵਾਂਗੇ। ਤੇ ਉਸ ਤੋਂ ਬਾਅਦ ਇਹ ਹੈ ਕਿ ਅੱਜ ਹਿਸਟਰੀ ਤੇ ਵੀ ਗੱਲ ਕਰਨੀ ਆ, ਹਿਸਟਰੀ ਐਂਡ ਰਿਲੀਜਨ ਦੋਨਾਂ ਵਿੱਚੋਂ ਕਿਹੜਾ ਕਿਹਦੇ ਤੇ ਹਾਵੀ ਹੋ ਸਕਦਾ, ਵਟ ਇਜ਼ ਦੀ ਰੀਅਲ ਹਿਸਟਰੀ, ਹਿਸਟਰੀ ਕੀ ਹੈ ਤੇ ਉਹ ਹਾਊ ਇਟ ਇਜ਼ ਇਨਫਲੂਐਂਸਡ ਬਾਈ ਰਿਲੀਜਨ ਇਨ ਸੋ ਕਾਲਡ ਪੋਲੀਟਿਕਸ ਆਫ ਡੈਮੋਕ੍ਰੇਸੀ, ਕੀ ਇੰਪੈਕਟ ਪੈਂਦਾ। ਤੇ ਜਿਸ ਤਰ੍ਹਾਂ ਦੀ ਗੱਲਬਾਤ ਹੋਏਗੀ ਮੇਰੇ ਨਾਲ ਗੈਸਟ ਹੋਣਗੇ ਅੱਜ 9 ਵਜੇ ਸੁਭਾਸ਼ ਪਰਿਹਾਰ ਸਾਹਿਬ, ਸੋ ਇਸ ਰੂਪਰੇਖਾ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਇਹ ਪਿਆਰ ਚ ਉਮਰ ਕਿੰਨੀ ਮੰਗਣੀ ਆ ਉਹਦਾ ਹਿਸਾਬ ਕਿਤਾਬ ਜਿਹਾ ਦੱਸਿਆ, ਮੁਝੇ ਤਾਂ ਕੁਛ ਕੁਛ ਠੀਕ ਹੀ ਲੱਗਦਾ ਬਈਆ।
ਮੇਰੇ पल भी मुझसे रहा नहीं जाए ये दूर दूर रहना, ये दूर दूर रहना अब सहा नहीं जाए।
Your trusted source for news and information. Here comes your host, Ramanjit Sidhu, with the current affairs.
Current affairs ਦੀ ਸ਼ੁਰੂਆਤ ਕਰਾਂਗੇ ਜੀ ਖਬਰਾਂ ਤੋਂ ਤੇ ਖਬਰਾਂ ਤੋਂ ਤਾਲਾ ਮਾਰਨ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਪਰ ਫਿਰ ਵੀ ਆਉਣਾ ਤਾਂ ਉਸੇ ਪਾਸੇ ਪੈਣਾ ਕਿਸੇ ਢੰਗ ਨਾਲ ਆ ਜਾਂਦੇ ਹਾਂ। ਪਰਮਿੰਦਰ ਖਹਿਰਾ ਸਾਹਿਬ ਦਾ ਅੱਜ ਸ਼ੇਰ ਭੇਜਿਆ ਹੋਇਆ ਆਇਆ ਸਵੇਰੇ, ਬਹੁਤ ਖੂਬਸੂਰਤ ਹੈ। ਇਹ ਠੀਕ ਹੈ, ਇਹ ਠੀਕ ਹੈ ਕਿ ਸਿਤਾਰੋਂ ਪੇ ਘੂਮ ਆਏ ਹਨ, ਇਹ ਠੀਕ ਹੈ ਕਿ ਸਿਤਾਰੋਂ ਪੇ ਘੂਮ ਆਏ ਹਮ, ਮਗਰ ਕਿਸੇ ਹੈ ਸਲੀਕਾ, ਮਗਰ ਕਿਸੇ ਹੈ ਸਲੀਕਾ ਜ਼ਮੀਨ ਤੇ ਚੱਲਣੇ ਦਾ। ਸਵਾਲ ਉੱਥੇ ਹੀ ਖੜੇ ਰਹਿੰਦੇ ਨੇ, ਸਵਾਲ ਉੱਥੇ ਹੀ ਖੜੇ ਰਹਿੰਦੇ ਨੇ। ਖਬਰਾਂ ਵੱਲ ਆਉਣ ਨੂੰ ਤਾਂ ਨੀ ਜੀ ਕਰਦਾ, ਮੈਂ ਫਿਰ ਹਿਸਾਬ ਲਗਾਇਆ, ਮੈਨੇ ਫਿਰ ਇਹ ਸਵਾਲ ਹੱਲ ਕਰਨੇ ਕੀ ਕੋਸ਼ਿਸ਼ ਕੀ ਕਿ ਭਈਆ ਮਿਲੀਅਨ ਔਰ ਬਿਲੀਅਨ ਮੇ ਕਿਤਨਾ ਫਰਕ ਹੋਤਾ ਹੈ। ਵੈਸੇ ਤੋ ਸਕੂਲ ਮੈਂ ਡੰਡੇ ਡੁੰਡੇ ਖਾ ਕੇ ਸਿੱਖ ਚੁੱਕਾ ਥਾ ਕਿ ਇੱਕ ਹਜ਼ਾਰ ਕਾ ਫਰਕ ਹੋਤਾ ਹੈ, ਮਿਲੀਅਨ ਤੋਂ ਕਹਿੰਦੇ ਇੱਕ ਬਿਲੀਅਨ ਇੱਕ ਹਜ਼ਾਰ ਗੁਣਾ ਵੱਡਾ ਹੁੰਦਾ ਹੈ। ਔਰ ਅਗਰ ਤੁਸੀਂ ਮਿਲੀਅਨਸ ਦੇ ਵਿੱਚ ਪੰਜ ਚਾਰ ਮਹੀਨੇ ਪਹਿਲਾਂ ਵੀ ਨਾ, ਕੁਛ ਮਹੀਨੇ ਪਹਿਲਾਂ ਹੀ ਪ੍ਰੋਪਰਟੀਆਂ ਖਰੀਦੀਆਂ ਹੋਣ ਤੇ ਉਹ ਬਿਲੀਅਨਸ ਚ ਬਦਲ ਜਾਣ, ਕਿਤਨੇ ਮਿਹਨਤੀ ਹੋ ਤੁਮ ਲੋਕ। ਕਮਾਲ ਹੈ ਯਾਰ, ਬਹੁਤ ਕਮਾਲ ਹੈ, ਬਹੁਤ ਦਾਨਿਸ਼ਮੰਦ ਹੋ, ਬੜੇ ਸਾਫ ਦਿਲਾਂ ਦੇ ਹੋ, ਬਹੁਤ ਸਾਫ ਦਿਲਾਂ ਦੇ ਹੋ, ਬਹੁਤ ਸਾਫ ਦਿਲਾਂ ਦੇ ਹੋ। ਮੇਰਾ ਦਿਲ ਨਹੀਂ ਕਰਦਾ ਤੁਹਾਡੇ ਬਾਰੇ ਗੱਲ ਕਰਨ ਨੂੰ, ਮੇਰਾ ਦਿਲ ਨਹੀਂ ਕਰਦਾ ਤੁਹਾਡੇ ਬਾਰੇ ਗੱਲ ਕਰਨ ਨੂੰ। ਹਾਂ, ਮੈਂ ਚੋਰੀ ਕਰਨ ਦੇ ਹੱਕ ਚ ਹੈ ਬਿਲਕੁਲ, ਮੈਂ ਖੋ ਕੇ ਖਾਣ ਦੇ ਵੀ ਹੱਕ ਚ ਹੈ ਬਿਲਕੁਲ, ਜੇ ਹੋਰ ਕੋਈ ਤਰੀਕਾ ਹੀ ਨਾ ਬਚਿਆ ਹੋਵੇ ਜਿਉਂਦੇ ਰਹਿਣ ਦਾ। ਪਰ ਤੁਸੀਂ ਜਿਹਨਾਂ ਨਾਲ ਚੱਲ ਰਹੇ ਹੋ ਕਿ ਸੱਚਮੁੱਚ ਉਸ ਬੰਦੇ ਨੂੰ ਉਸ ਦਿਨ ਨਹੀਂ ਸੀ ਪਤਾ ਕਿ ਸ਼ਾਮ ਨੂੰ ਰੋਟੀ ਮਿਲੂਗੀ ਕਿ ਨਹੀਂ, ਤੈਨੂੰ ਅਗਲੇ ਢੰਗ ਦਾ ਨਹੀਂ ਸੀ ਪਤਾ, ਇਹ ਇਸ ਕਰਕੇ ਖੋ ਕੇ ਖਾ ਰਹੇ ਨੇ, ਇਸ ਕਰਕੇ ਸ਼ਰਾਰਤਾਂ ਕਰ ਰਹੇ ਨੇ, ਤੁਹਾਨੂੰ ਕਿਸੇ ਨੂੰ ਭੁੱਖ ਲੱਗੀ ਆ, ਕਿਸੇ ਦਾ ਬੱਚਾ ਵਿਲਕਦਾ, ਜਾਓ ਕਿਤੋਂ ਵੀ ਬ੍ਰੈਡ ਚੋਰੀ ਕਰ ਲਓ। ਮੈਂ ਕਹਿੰਦਾ ਕੋਈ ਐਸਾ ਕਾਨੂੰਨ ਜਿਹੜਾ ਉਸ ਨੂੰ ਚੋਰੀ ਕਹਿੰਦਾ, ਮੈਂ ਉਹਦੇ ਨਾਲ ਹੀ ਨਹੀਂ ਖੜਾ। ਜੇ ਕੋਈ ਕਿਤੋਂ ਬ੍ਰੈਡ ਖੋਹ ਕੇ ਖਾ ਜਾਵੇ ਮੈਂ ਨੀ ਮਾੜਾ ਸਮਝਦਾ, ਪਰ ਰੱਜੇ ਪੁੱਜੇ, ਰੱਜੇ ਪੁੱਜੇ ਬ੍ਰੈਡ ਹੈ ਤੁਹਾਡੇ ਘਰ ਚ, ਜੇ ਬ੍ਰੈਡ ਤੇ ਬ੍ਰੈਡ ਰੱਖ ਦੋ, ਆਕਾਸ਼ ਅੰਬਰਾਂ ਨੂੰ ਜਾ ਲੱਗਦੀਆਂ, ਫਿਰ ਵੀ ਖੋਹ ਖੋ ਖਾਈ ਜਾਂਦੇ, ਫਿਰ ਵੀ ਰਾਤਾਂ ਨੂੰ ਸੌਂਦੇ ਨੀ, ਚੋਰੀਆਂ ਕਰਨ ਦੀਆਂ ਸਕੀਮਾਂ ਬਣਾਉਂਦੇ ਹੋ ਤੇ ਫਲੈਸ਼ ਨਾ ਤੱਕ ਲੈਣ ਨੂੰ ਜੀ ਨਹੀਂ ਕਰਦਾ ਮੇਰਾ। ਇੱਕ ਹਜ਼ਾਰ ਗੁਣਾ ਪੈਸਾ ਬਣ ਜਾਏਗਾ, ਤੇ ਅੱਜ ਲੇਬਰ ਵਾਲੇ ਡੇ ਦੇ ਉੱਤੇ ਤਨਖਾਹ ਵਧੀਆ $1.5 ਘੰਟਾ। ਸੱਚਮੁੱਚ ਜੇ ਉਹ ਸਟੋਰਾਂ ਤੇ ਕੰਮ ਕਰਨ ਵਾਲੇ ਦੇ ਸਟੋਰਾਂ ਦੀ ਆਮਦਨੀ ਤੇ ਹੋਰ ਸਾਰੇ ਖਰਚੇ ਇੱਥੇ ਆ ਕੇ ਰੁਕੇ ਪਏ ਆ ਕਿ ਇਹ $1.5 ਜੇ ਦੇਣਾ ਪੈ ਗਿਆ ਤੇ ਉਹਨਾਂ ਦਾ ਸਾਰਾ ਢਾਂਚਾ ਚਰਮਰਾ ਜਾਂਦਾ, ਜਹਾਜ਼ ਉੱਡਣੋਂ ਹਟ ਜਾਂਦੇ ਆ ਕਿ ਗੋਲਫ ਖੇਡਣੋਂ ਹਟ ਜਾਂਦੇ ਆ ਆਪਾਂ, ਮਤਲਬ ਇਮਬੈਲੈਂਸ ਕਿਸ ਕਦਰ ਹੋਵੇ। ਤੇ ਅੱਜ ਲਾ ਤੇ ਮੇਲੇ ਚ ਮੈਂ ਦੇਖਾਂ, ਮੈਂ ਖਬਰ ਬੜੇ ਸਵਾਦ ਨਾਲ ਪੜਾ ਵੀ CBC ਵਾਲੋ ਕਮਾਲ ਹੈ ਕਰਤੀ ਯਾਰ, ਤੁਹਾਡੇ ਵਾਲੀ ਨਾ ਬੰਦਿਆਂ ਨੂੰ ਕਿਹੜੀਆਂ ਚੀਜ਼ਾਂ ਦੱਸ ਰਹੇ ਹੋ। ਮੈਂ ਸਿਰਫ ਹੈਡਲਾਈਨ ਹੀ ਪੜ੍ਹਨੀ ਹੈ, ਬੜਾ ਸਵਾਦ ਆਇਆ। ਇੰਗਲਿਸ਼ ਚ ਤਾਂ ਹੋਰ ਵੀ ਮਜ਼ਾ ਆਉਂਦਾ, ਇੱਕ ਤਾਂ ਇੰਗਲਿਸ਼ ਐਸਾ ਮਜ਼ਾ ਆਤਾ ਨਾ, ਇੰਗਲਿਸ਼ ਪੜ੍ਹ ਕੇ ਬੰਦਾ ਵੱਡਾ ਵੱਡਾ ਵਕੀਲ ਕਰਦਾ, ਪੜ੍ਹਿਆ ਲਿਖਿਆ ਜਾ। Buskers, barks and bands, here's what's happening around Toronto this Labor Day weekend. Events include air show, Busker Fest, Dragon Festival, Electric Island, Park in the Park, Chute Maya, Chule Chule Topia, Vajiva. Kya samaj rakha yaar tumne? Kya samaj rakha? Sach mein lollipop deke logo ko ਬਹਿਲਾ ਫੁਸਲਾ ਲੋਗੇ, ਕਮਾਲ ਹੈ ਭਈਆ। ਔਰ ਲੋਕ ਫਸਲ ਵੀ ਜਾਤੇ ਹੈ, ਫਸਲ ਜਾਤੇ ਹੈ ਕਿ ਫਸਲਾ ਲਈਏ ਜਾਤੇ, ਫਸਲ ਜਾਤੇ ਹੋ ਗਏ, ਪਤਾ ਨੀ ਕੀ ਕਰ ਜਾਤੇ ਹੈ। ਚਲੋ ਆਈਏ ਆਪਾਂ ਫਿਰ ਉੱਥੇ ਹੀ। ਕਹਿੰਦੇ ਇਟਸ ਬੀਨ ਅ ਰਫ ਕਪਲ ਵੀਕਸ ਫੋਰ ਪ੍ਰੀਮੀਅਰ ਟਾਸਕ ਫੋਰਸ ਦਾ ਗਵਰਨਮੈਂਟ। ਦੋ ਇੰਡੀਪੈਂਡੈਂਟ ਵਾਚ ਡੋਗਸ ਦੀ ਰਿਪੋਰਟ ਦੇ ਉੱਤੇ ਹਮੇਸ਼ਾ ਰੋਜ਼ ਦੀ ਡਿਸਕਸ਼ਨ ਚੱਲ ਰਹੀ ਹੈ। ਅੱਜ ਵੀ ਮੈਂ CBC ਨੂੰ ਦੇਖਿਆ ਵੀ ਚਲੋ ਅੱਛਾ ਕੀ ਆਪਣੇ ਇਸਕੋ ਵੀ ਮੈਨਸ਼ਨ ਕਰ ਦਿਆ ਸਾਥ ਮੇ, ਜੇ ਵੀ ਦੇਖਦੇ ਆ ਵੀ ਪੂਰਾ ਵੀਕਐਂਡ ਮੇਲੇ ਲਾਓ, ਕਹਿੰਦੇ ਮੌਜਾਂ ਕਰੋ, ਫੰਡ ਕਰਿਓ ਪੂਰਾ, ਸੋਚ ਨਾ ਲਿਓ ਵੀ ਇਕਾਨਮੀ ਚ ਕੀ ਹੋ ਰਿਹਾ, GDP ਕੀ ਹੁੰਦੀ ਹੈ, IMF ਕਿਵੇਂ ਕੰਮ ਕਰਦੇ, UNO ਕੀ ਹੁੰਦੀ ਹੈ, UNICEF ਕੀ ਹੁੰਦੀ ਹੈ, ਲੜਾਈ ਕੀ ਹੁੰਦੀ ਹੈ, ਹਿਊਮੈਨੀਟੇਰੀਅਨ ਗਰਾਊਂਡ ਦੇ ਉੱਤੇ ਏਡ ਦੇਣੀ ਕੀ ਹੁੰਦੀ ਹੈ, ਕੁਛ ਤੁਸੀਂ ਡਿਸਕਸ ਨਹੀਂ ਕਰਨਾ। ਆਪ ਲੋਕ ਤੇ ਚੋਕਲੇਟ ਖਾਈਏ, ਹਮ ਸੋਚਨੇ ਕੋ ਬੈਠੇ ਆ ਨਾ, ਲੋਬੀਸਟ ਕੀ ਹੁੰਦੇ ਆ, ਰਜਿਸਟਰਡ ਲੋਬੀਸਟ ਕੀ ਹੁੰਦੇ ਆ, ਥਰਡ ਪਾਰਟੀ ਐਡਵਰਟੀਜ਼ਮੈਂਟ ਕੀ ਹੁੰਦੀ ਹੈ, ਫਸਟ ਪਾਰਟੀ ਐਡਵਰਟੀਜ਼ਮੈਂਟ, ਤੁਮਨੇ ਥੋੜੀ ਨਾ ਸੋਚਣਾ ਇਹ ਬਾਤੇਂ, ਹੁਣ ਤੇ ਨੰਨੇ ਮੁੰਨੇ ਬੱਚੇ ਹੋ, ਚਲੋ ਬਲਟੇ ਖੇਲੋ, ਕੰਚੇ ਖੇਲੋ, ਬਾਹਰ ਜਾ ਕਰ, ਬੜੇ ਕੀ ਬਾਤ ਮੇਂ ਨਹੀਂ ਆਤੇ ਹੁੰਦੇ, ਬੜੋ ਕੀ ਬਾਤ ਮੇਂ ਨਹੀਂ ਆਤੇ, ਤੁਮੇ ਕਹਿ ਤੋ ਦਿਆ ਨਾ ਕਿ ਬੜੋ ਕੀ ਬਾਤ ਮੇਂ ਨਹੀਂ ਆਤੇ। ਇਸ ਤਰ੍ਹਾਂ ਪਿਆਰ ਨਾਲ ਸਾਨੂੰ ਕਹਿ ਦਿੱਤਾ ਜਾਂਦਾ ਕਿ ਡੋਂਟ ਡਿਸਕਸ ਪੋਲੀਟਿਕਸ, ਲਿਵ ਇਟ ਟੂ ਅਸ। ਚਲੋ ਕੋਈ ਨੀ, ਫਿਰ ਵੀ ਇਹਦੇ ਵਿੱਚੋਂ ਜਿੰਨਾ ਕੁ ਛਪਿਆ ਉਹਦੇ ਵਿੱਚੋਂ ਕੁਛ ਕੱਢ ਕੇ ਦੇਖੀਏ। ਰੋਜ਼ ਦੀ ਦੇਖੋ, ਪਹਿਲਾਂ ਜਿਹੜੀ ਡਿਟੇਲ ਆਉਂਦੀ ਹੈ ਨਾ, ਹੁਣ ਤੁਸੀਂ ਕਹੋਗੇ ਰਮਨ ਜੀ ਯੂ ਆਰ ਰਿਪੀਟਿੰਗ, ਬਿਲਕੁਲ, ਕਿਉਂਕਿ ਖਬਰਾਂ ਲਿਖਣ ਦਾ ਇੱਕ ਢੰਗ ਹੈ, ਉਹ ਖਬਰ ਲਿਖਣ ਦਾ ਕੀ ਢੰਗ ਹੈ ਉਹ ਤੁਹਾਨੂੰ ਮੈਂ ਦੱਸਦਾ। ਉਹਦੇ ਵਿੱਚ ਇਹ ਕਿ ਰੋਜ਼ ਦੀ ਸੇਮ ਡਿਟੇਲ ਹੁੰਦੀ ਹੈ ਕਿ ਪਹਿਲੇ 4-5 ਪੈਰੇ ਪੜ੍ਹਦੇ ਪੜ੍ਹਦੇ ਬੰਦਾ ਕਹਿੰਦਾ ਇਸ ਮੈਂ ਕੋਈ ਨਈ ਬਾਤ ਹੈ, ਨਹੀਂ ਛੋੜ ਦੋ। ਹੁਣ ਦੇਖੋ ਜੀ, ਵੈਨਸਡੇ ਨੂੰ ਕਹਿੰਦੇ ਇੰਟੀਗ੍ਰਿਟੀ ਕਮਿਸ਼ਨਰ ਜੇ ਡੇਵਿਡ ਵੇਕ ਨੇ ਹਾਊਸਿੰਗ ਮਿਨਿਸਟਰ ਸਟੀਵ ਕਲਾਰਕ ਦੇ ਉੱਪਰ ਕਮੈਂਟ ਕਰਦਿਆਂ ਲਿਖਿਆ ਕਿ ਹੀ ਹੈਡ ਸਟਕ ਹਿਸ ਹੈਡ ਇਨ ਦ ਸੈਂਡ, ਉਹਨੇ ਬਸ ਆਲਾ ਦੁਆਲਾ ਦੇਖਿਆ ਨੀ ਕੀ ਚੱਲ ਰਿਹਾ ਕੀ ਨਹੀਂ ਹੋਇਆ, ਗ੍ਰੀਨ ਬੈਲਟ ਕਿਵੇਂ ਰਿਮੂਵ ਕੀਤੀ ਗਈ, 8,10,000 ਹੈਕਟੇਅਰ ਦਾ ਪ੍ਰੋਟੈਕਟਡ ਫਾਰਮਲੈਂਡ ਫੋਰੈਸਟ ਵੈਟਲੈਂਡ ਨੂੰ ਨਿਆਗਰਾ ਫਾਲ ਤੋਂ ਲੈ ਕੇ ਪੀਟਰਬਰੋ ਤੱਕ ਦਾ ਏਰੀਆ ਪਰਮਾਨੈਂਟਲੀ ਆਫ ਲਿਮਿਟਸ ਕਰ ਦਿੱਤਾ, ਤੇ ਫਿਰ ਉਹਦੇ ਤੇ ਡਿਵੈਲਪਮੈਂਟ ਦਾ ਪ੍ਰੋਸੈਸ ਚਲਾਇਆ ਗਿਆ ਵਿੱਚੋਂ। ਫਿਰ ਕਹਿੰਦੇ ਕਲਾਰਕ ਨੇ ਸਾਰਾ ਮਾਮਲਾ ਆਪਣੇ ਚੀਫ ਆਫ ਸਟਾਫ ਰਾਇਨ ਐਮੈਟੋ ਦੇ ਉੱਪਰ ਛੱਡ ਦਿੱਤਾ, ਤੇ ਜਿਹਨੇ ਕਹਿੰਦੇ ਉਹਦੇ ਐਕਸ਼ਨਸ ਤੋਂ ਇਹ ਪ੍ਰਤੀਤ ਹੋ ਰਿਹਾ ਕਿ ਉਹਨੇ ਬਿਲਡਰਸ ਨੂੰ ਦੱਸ ਦਿੱਤਾ ਕਿ ਭਾਈ ਇੱਦਾਂ ਕਰਕੇ ਇੱਦਾਂ ਦੀਆਂ ਜ਼ਮੀਨਾਂ ਦੇ ਵਿੱਚ ਕੁਛ ਨਾ ਕੁਛ ਪ੍ਰੋਜੈਕਟ ਆ ਸਕਦੇ ਆ, ਤੇ ਉਹਨਾਂ ਨੇ ਕਹਿੰਦੇ ਜ਼ਮੀਨਾਂ ਖਰੀਦ ਲਈਆਂ। ਹੁਣ ਜਿਹੜੀਆਂ ਜ਼ਮੀਨਾਂ ਖਰੀਦੀਆਂ ਨੇ, ਆਡੀਟਰ ਜਨਰਲ ਬੋਨੀ ਲਿਸਟ ਦੀ ਰਿਪੋਰਟ ਕਹਿ ਰਹੀ ਹੈ ਕਿ ਜੇ ਇਹ ਪ੍ਰੋਜੈਕਟ ਸਿਰੇ ਚੜ ਜਾਂਦਾ ਤਾਂ ਜਿੰਨੀਆਂ ਲੋਕਾਂ ਨੇ ਜ਼ਮੀਨਾਂ ਖਰੀਦੀਆਂ ਨੇ ਉਹਨਾਂ ਵਿੱਚੋਂ ਜਿਹੜੇ ਮੇਜਰ ਪਲੇਅਰਸ ਨੇ ਮੇਜਰ ਪਲੇਅਰ ਤੋਂ $1 billion ਬਣ ਸਕਦਾ ਸੀ, 8,000 million ਕਹੋ, 8,000 million ਕਹੋ, ਫਿਰ ਉਦੋਂ 8 ਲੱਖ, ਫਿਰ ਜਦੋਂ ਤੁਸੀਂ ਆਪਣੇ ਵਾਲੀ ਸੈਲਰੀ ਤੇ ਲੈ ਕੇ ਆਓਗੇ ਤੇ ਸਾਨੂੰ ਏਦਾਂ ਗਿਣਨਾ ਹੀ ਨੀ ਆਉਂਦਾ, ਬਿਲੀਅਨ ਤੇ ਮਿਲੀਅਨ। ਮੈਨੂੰ ਕਈ ਵਾਰ ਇੰਝ ਲੱਗਦਾ, ਇੱਕ ਵਾਰੀ ਮੈਨੂੰ ਕਿਸੇ ਨੇ ਟੋਕਿਆ, ਕਹਿੰਦੇ ਯਾਰ ਤੂੰ ਬਿਲੀਅਨ ਬੋਲਿਆ ਕਿ ਮਿਲੀਅਨ, ਮੈਂ ਕਿਹਾ ਜੋ ਮਰਜ਼ੀ ਸੁਣ ਲਓ, ਸਾਡੀ ਤਾਂ ਫਿਗਰ ਤੋਂ ਬਾਹਰ ਹੀ ਆਏ, ਇਟਸ ਨੋਟ ਅਵਰ ਫਿਗਰ ਆਫ ਸਪੀਚ, ਸਾਨੂੰ ਪਤਾ ਹੀ ਕੋਈ ਨੀ। ਹੁਣ ਅੱਗੇ ਤੈਨੂੰ 8,000 ਮਿਲੀਅਨ ਕਿਆ ਕਰਾਂਗੇ, ਕਿਉਂਕਿ ਕੁਛ ਲੋਕਾਂ ਦੇ ਘਰ ਆਲਰੇਡੀ ਮਿਲੀਅਨ ਡਾਲਰ ਦੇ ਹੋ ਚੁੱਕੇ ਆ, ਜਿਹੜੇ ਛੋਟੇ ਛੋਟੇ ਜਿਹੇ ਘਰ ਆ ਨਾ, ਉਹੀ ਮਿਲੀਅਨ ਮਿਲੀਅਨ ਦੇ ਹੋ ਚੁੱਕੇ ਆ। ਸੋ ਤੁਸੀਂ ਦੇਖ ਕੇ ਅੰਦਾਜ਼ਾ ਲਗਾਓ ਕਿ ਤੁਹਾਡੇ ਕੋਲ ਉਦੋਂ ਦਾ 8,000 ਘਰ ਬਣ ਗਏ ਇੱਕ ਘਰ ਤੋਂ, ਜੇ 8,000 ਨਹੀਂ ਬਣਦੇ 40 ਘਰ ਬਣ ਜਾਣ। ਕੋਈ ਐਸਾ ਫਾਰਮੂਲਾ ਕਦੇ ਇੰਪਲੀਮੈਂਟ ਕੀਤਾ ਕਿ ਅੱਜ ਜੋ ਤੁਹਾਡੀ ਸੈਲਰੀ ਹੈ ਜਾਂ ਅੱਜ ਤੁਹਾਡੀ ਜੋ ਆਮਦਨ ਹੈ ਉਹ ਅਗਲੇ ਸਾਲ ਜਾਂ ਅਗਲੇ ਕੁਛ ਮਹੀਨਿਆਂ ਚ ਜਾਂ ਆਉਂਦੇ 6 ਮਹੀਨਿਆਂ ਦੇ ਵਿੱਚ 10 ਗੁਣਾ ਵੱਧ ਸਕਦੀ ਹੈ? ਮੁਝੇ ਆਪਣੇ ਫਾਰਮੂਲੇ ਬਤਾਈਏ ਕਿ ਆਪਕੋ ਕੋਈ ਵੀ ਐਸਾ ਫਾਰਮੂਲਾ ਪਤਾ ਕਿ ਜਿਹੜੇ ਤੁਸੀਂ ਅੱਜ ਤੁਹਾਡੀ ਆਮਦਨ ਹੈ ਉਹ ਅਗਲੇ 6-7 ਮਹੀਨਿਆਂ ਚ 10 ਗੁਣਾ ਹੋ ਜਾਵੇ? ਚਲੋ 5 ਗੁਣਾ ਹੀ ਵਧਾ ਕੇ ਦਿਖਾ ਦੋ ਮੈਨੂੰ, ਨਹੀਂ ਨਾ ਦਿਮਾਗ ਕੇ ਮੰਦ ਬੁੱਧੀ ਹੋ, ਕਮਜ਼ੋਰ ਹੋ, ਬਦਾਮ ਪੀਆ ਕਰੋ ਘੋਲ ਘੋਲ ਕੇ, ਔਰ ਮੈਨੂੰ ਪਤਾ ਤੁਸੀਂ ਮਹਿੰਗੇ ਬਦਾਮ ਪੀ ਪੀ ਕੇ ਰਹਿ ਜਾਣਾ, ਬਣੇਗਾ ਕੁਛ ਨਹੀਂ, ਕਿਉਂਕਿ ਅਕਲ ਬਦਾਮ ਪੀਨੇ ਸੇ ਵੀ ਨਹੀਂ ਆਤੀ, ਅਕਲ ਰਾਤ ਕੋ 8:30 ਵਜੇ ਕੇ ਬਾਅਦ ਅੱਛੀ ਅੱਛੀ ਸ਼ਾਦੀਓ ਮੇ ਜਾ ਕੇ ਅੱਛੇ ਅੱਛੇ ਲੋਗੋ ਕੇ ਸਾਥ ਡਿਨਰ ਕਰਕੇ ਆਤੀ ਹੈ, ਔਰ ਡਿਨਰ ਐਸੇ ਆਪ ਗੁੱਸ ਨਹੀਂ ਸਕਤੇ ਵੋ ਇਨਵਾਈਟਡ ਹੋਤੇ ਹੈ, ਇੱਕ ਤੋਂ ਇਹ ਚੱਕਰ ਹੈ। ਅੱਗੇ ਹੁਣ ਗੱਲ ਕਰਦੇ ਹਾਂ ਕਿ ਹੁਣ ਕਹਿੰਦੇ ਸਰਕਾਰ ਦੀ 26 ਵਿਗੜ ਰਹੀ ਹੈ, ਜਿਹੜੀ ਅੱਜ ਖਬਰ ਪੜ੍ਹ ਕੇ ਸਵਾਦ ਆਇਆ ਨਾ ਉਹ ਇਸ ਵੱਲੋਂ ਆਇਆ ਕਿ ਯਾਰ 26 ਵੀ ਨਾ ਵਿਗੜੇ, ਵਾਹ, ਮਤਲਬ ਅਬ ਇਹ ਵੀ ਚਿੰਤਾ ਹੋ ਗਈ ਕਿ ਕੀਚੜ ਮੇ ਵੀ ਰਹੇਗੇ ਔਰ ਕੱਪੜੋ ਪੇ ਦਾਗ ਵੀ ਨਾ ਆਏ, ਵਾਹ 26 ਵਿਗੜ ਰਹੀ ਹੈ, ਇਹ ਕੀ ਖਬਰ ਹੋਈ ਭਰਾਵਾ? ਉਹ ਯਾਰ ਸਾਡੀ ਹਾਲਤ ਵਿਗੜ ਰਹੀ ਹੈ, ਹਮਰਾ ਹਾਲਤ ਵਿਗੜ ਰਹਾ ਹੈ ਭਈਆ, ਆਪ ਉਨਕੀ 26 ਵਿਗੜਨੇ ਕੀ ਬਾਤ ਕਰ ਰਹੇ ਹੋ, 26 ਵਿਗੜ ਰਹੀ ਹੈ, ਕੱਪੜੇ ਵਿਗੜ ਰਹੇ ਹੈ, ਇਮੇਜ ਵਿਗੜ ਰਹੀ ਹੈ, ਓਨਟੈਰੀਓ ਲੋਗੋ ਕੇ ਉੱਪਰ ਪ੍ਰਭਾਵ ਮਾੜਾ ਪੜ ਰਿਹਾ ਹੈ ਸਰਕਾਰ ਕਾ, ਹੈ ਇਹਦੇ ਨਾਲ ਚੰਗਾ ਪ੍ਰਭਾਵ ਕਿਵੇਂ ਪਾਈਏ? ਇਸ ਤਰ੍ਹਾਂ ਦੀ ਏਜੰਸੀਆਂ ਵੀ ਨੇ ਜੀ ਕੁਛ, ਜਿਹਨੂੰ ਇਮੇਜ ਬਿਲਡਿੰਗ ਕਹਿੰਦੇ ਨੇ, ਪਰ ਉਹਨੂੰ ਛੱਡਦੇ ਕਹਿੰਦੇ ਵਿਚਲ ਹਾਈਮਪਲ ਨੇ ਡਾਇਰੈਕਟਰ ਆਫ ਕੈਂਪੇਨਸ ਐਂਡ ਗਵਰਨਮੈਂਟ ਰਿਲੇਸ਼ਨਸ ਵਿਦ ਪਬਲਿਕ ਅਫੇਅਰਸ ਫਰਮ ਅੰਟਰਪ੍ਰਾਈਜ਼ ਕੈਨੇਡਾ, ਸੋ ਇਹ ਕੰਮ ਕਰਦੇ ਆ, ਕਹਿੰਦੇ ਵੀ ਦਿਸ ਪ੍ਰੈਜ਼ੈਂਟ ਗਵਰਨਮੈਂਟ ਹੈਜ਼ ਬੀਨ ਕੌਟ ਇਨ ਦ ਨਿਊਜ਼ ਸਾਈਕਲ ਫਾਰ ਦ ਪਾਸਟ ਮੰਥ, ਦੈਟ ਇਜ਼ ਪ੍ਰੀਵੈਂਟਿੰਗ ਇਟ ਫਰੋਮ ਗੈਟਿੰਗ ਫਰੋਮ ਗੈਟਿੰਗ ਇਟਸ ਮੈਸੇਜ ਆਊਟ, ਹੈ ਮੈਸੇਜ ਰਹਿ ਗਿਆ ਬਈ ਅੰਦਰ ਜੋ ਬਾਹਰ ਨਹੀਂ ਨਿਕਲਣਾ, ਕਿ ਸਰਕਾਰ ਲੋਕਾਂ ਦੀ ਭਲਾਈ ਕਰਨਾ ਚਾਹੁੰਦੀ ਹੈ। ਅਰੇ ਜੋ ਇਹ ਬੈਗ ਵਿੱਚ ਦਿੱਲੀ ਬਾਹਰ ਨਿਕਲ ਕੇ ਆਈ ਹੈ, ਤੋ ਇਸਕੋ ਕਿਆ ਸਮਝੇ ਹਮ? ਮੈਂ ਅੱਜ ਇਹ ਖਬਰ ਦੇ ਉੱਤੇ ਗੱਲ ਕਰਦਾ, ਤੁਸੀਂ ਵੀ ਪੜ੍ਹ ਕੇ ਮੈਨੂੰ ਦੱਸਿਓ ਕਿ ਯਾਰ ਆਪਾਂ ਨੂੰ ਖਬਰਾਂ ਪੜ੍ਹਨੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ? ਸੋ ਮਿਚੇ ਹਾਈਮਪਲ ਹੂ ਇਜ਼ ਦ ਡਾਇਰੈਕਟਰ ਆਫ ਕੈਂਪੇਨਸ ਐਂਡ ਗਵਰਨਮੈਂਟ ਰਿਲੇਸ਼ਨਸ ਵਿਦ ਪਬਲਿਕ ਅਫੇਅਰਸ ਫਰਮ ਇੰਟਰਪ੍ਰਾਈਜ਼ ਕੈਨੇਡਾ, ਉਹਦੇ ਨਾਲ ਕੰਮ ਕਰਨ ਵਾਲੇ ਕਹਿੰਦੇ ਫੋਰਸ ਬਿਗ ਅਨਾਊਂਸਮੈਂਟ ਐਟ ਦੀ ਐਸੋਸੀਏਸ਼ਨ ਆਫ ਮਿਊਨਿਸਪੈਲਿਟੀਜ਼ ਆਫ ਅੰਟਾਰੀਓ conference earlier this month largely got eaten by stories related to the green belt controversy, jo kehnde oh ik plan leke aayi si vaddi announcement kiti si oh ka kono wali announcement thi ki karta sade vaste yaar main to pata hi kuch nahi thi aisi ki vaddi announcement sade liye kar rahe si jehdi eh green belt di controversy kha gayi aur controversy thodi hai eh ਇਟਸ ਅ ਰੀਅਲ ਰੀਅਲ ਇਸ਼ੂ ਕਮਿੰਗ ਜਨਰੇਸ਼ਨ ਤੱਕ ਇਹਦਾ ਇੰਪੈਕਟ ਰਹਿਣਾ। ਚਲੋ ਫਿਰ ਵੀ ਆਪਾਂ ਸੁਣ ਲੈਂਦੇ ਹਾਂ, ਦੀ ਪ੍ਰੀਮੀਅਰ ਅਨਾਊਂਸ ਦੀ ਪ੍ਰੋਵਿੰਸ ਵੁੱਡ ਐਕਸਟੈਂਡ ਸਟਰੋਂਗ ਮੇਅਰ ਪਾਵਰਸ ਟੂ 21 ਸਮਾਲਰ ਸਿਟੀਜ਼। ਹੁਣ ਸਟਰੋਂਗ ਮੇਅਰ ਦੀ ਪਾਵਰ ਦੇਣੀ ਸੀਗੀ, ਕਹਿੰਦੇ ਇਹ ਸੀ ਬਿਗ ਵਾਲੀ ਅਨਾਊਂਸਮੈਂਟ। ਓਕੇ ਤੋ ਇਹ ਤੋਂ ਭਈਆ ਐਨਕ ਲਗਾ ਕੇ ਦੇਖੋ ਮੈਂ ਸੱਚ ਮੈਂ ਇਸਮੇ ਬਿਗ ਕਿਆ ਹੈ। ਚਲੋ ਕਹਿੰਦੇ 21 ਸਮਾਲਰ ਸਿਟੀਜ਼ ਨੂੰ ਇੱਕ ਪ੍ਰੋਜੈਕਟ ਦੇ ਹੇਠ ਲਿਆਉਣਾ ਸੀ, ਜੇ ਉਹ ਪ੍ਰੋਜੈਕਟ ਨੂੰ ਇੰਪਲੀਮੈਂਟ ਕਰ ਲੈਂਦੇ ਆ ਤੇ ਉਹਨਾਂ ਦੇ ਮੇਅਰ ਨੂੰ ਸਟਰੋਂਗ ਮੇਅਰ ਕਹਿਣਾ ਸੀ, ਲਾਈਕ ਸਟਰੋਂਗ ਪ੍ਰੀਮੀਅਰ ਦੈਟ ਵੀ ਹੈਵ। ਓਕੇ ਤੋ ਆਪਕੀ ਤਰ੍ਹਾਂ 21 ਮਿਊਨਿਸਪੈਲਿਟੀਜ਼ ਕੇ ਮੇਅਰ ਕੋ ਸਟਰੋਂਗ ਕਰਨਾ ਥਾ, ਤੋ ਕਿਸ ਬਾਤ ਕੇ ਲਈ ਕਹਿਣਾ? 1.2 ਬਿਲੀਅਨ ਫੰਡ ਟੂ ਰਿਵਾਰਡ ਮਿਊਨਿਸਪੈਲਿਟੀਜ਼ ਦੈਟ ਮੀਟ ਹੋਮ ਬਿਲਡਿੰਗ ਟਾਰਗੇਟਸ। ਓਕੇ ਸੇਮ ਟਾਰਗੇਟ, ਉਹ ਇਹਦੇ ਨਾਲ ਤਾਂ ਬਦਨਾਮੀ ਹੋਈ ਹੈ ਯਾਰ, ਮੈਨੂੰ ਸਮਝ ਨਹੀਂ ਆਉਂਦਾ ਜਿਸ ਕੰਟਰੋਵਰਸੀ ਨਾਲ ਜਿਹੜੇ ਹਾਊਸਿੰਗ ਪ੍ਰੋਜੈਕਟ ਦਾ ਇੱਕ ਪਾਰਟ ਥੋੜਾ ਜਿਹਾ ਬਾਹਰ ਨਿਕਲ ਕੇ ਆਇਆ, ਦੋ ਰਿਪੋਰਟਾਂ ਉਹ ਵੀ ਸਰਕਾਰੀ ਮਹਿਕਮੇ ਤੋਂ ਹੋਈਆਂ, ਤੀਜੀ RCMP ਕੋਲ ਅਜੇ ਜਾਂਚ ਲਈ ਗਈ, ਉਹ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ। ਉਸੇ ਪ੍ਰੋਜੈਕਟ ਵਿੱਚ ਕਹਿੰਦੇ ਜੇ ਇਹ ਮਿਊਨਿਸਪੈਲਿਟੀ ਮਿਲ ਕੇ ਇਹਨੂੰ ਐਕਸਟੈਂਡ ਕਰਦੀਆਂ ਤਾਂ $12 billion ਦਾ ਕਹਿੰਦੇ ਕਾਰੋਬਾਰ ਸੀ ਇਹ ਕੁੱਲ ਮਿਲਾ ਕੇ, ਇੰਨੀ ਵੱਡੀ ਫੰਡਿੰਗ ਇਹਨਾਂ ਨੂੰ ਮਿਲ ਸਕਦੀ ਸੀਗੀ $1.2 billion ਦੀ। $1.2 billion ਕਹਿ ਦਿੰਦੇ ਨਾ, ਬਿਲੀਅਨ ਕਹਿਣੇ ਨੀ ਅੱਗੇ ਤੋਂ, ਇੰਨੀ ਵੱਡੀ ਫੰਡਿੰਗ ਮਿਲ ਸਕਦੀ ਸੀ ਸਾਰੀਆਂ ਮਿਊਨਿਸਪੈਲਿਟੀਜ਼ ਨੂੰ ਜੇ ਉਹ ਹਾਊਸਿੰਗ ਪ੍ਰੋਜੈਕਟ ਕਰਦੀ, ਮਤਲਬ ਸਾਰੇ ਕੁਛ ਛੱਡ ਦੋ ਤੇ ਮੇਅਰ ਨੂੰ ਕਹਿੰਦੇ ਤੂੰ ਸਟਰੋਂਗ ਬਣ ਜਾ, ਚੱਕ 15 ਕਿਲੋ ਘਿਓ ਦਾ ਪੀਪਾ ਤੇ ਡੰਡ ਬੈਠ ਕੇ ਕੱਢ ਲਾ, ਤੇ ਡੰਡ ਬੈਠ ਕੇ ਜੇ ਬੋਲਣਾ ਕੀ ਆ, ਹਈ ਸ਼ਾਵਾ ਕਰੋ ਵੀ ਹਾਊਸਿੰਗ ਪ੍ਰੋਜੈਕਟ ਜ਼ਿੰਦਾਬਾਦ, ਹਾਊਸਿੰਗ ਪ੍ਰੋਜੈਕਟ ਜ਼ਿੰਦਾਬਾਦ। ਤੇ ਉਹ ਹਾਊਸਿੰਗ ਪ੍ਰੋਜੈਕਟ ਜਿਹੜੇ ਕਰਦੇ ਉਹਨਾਂ ਨੂੰ ਸਟਰੋਂਗ ਮੇਅਰ ਦੀ ਅਪਾਰ ਮਿਲ ਜਾਣੀਆਂ ਸੀ। ਐਟ ਦਾ ਰੀਸੈਂਟ ਇਵੈਂਟਸ ਰਿਪੋਰਟਰ ਨੇ ਕਹਿੰਦੇ ਹੁਣ ਸਾਨੂੰ ਇਹ ਲੱਗਦਾ ਇਟ ਇਜ਼ ਮੇਕਿੰਗ ਇਟ ਹਾਰਡ ਫੋਰ ਦੈਮ ਟੂ ਗੈਟ ਪੋਜ਼ਿਟਿਵ ਨਿਊਜ਼ ਆਊਟ। ਇਹ ਵਾਲੀ ਪੋਜ਼ਿਟਿਵ ਨਿਊਜ਼ ਰਹਿ ਗਈ ਕਿ ਮੇਅਰ ਨੂੰ ਸਟਰੋਂਗ ਕਰਨਾ ਸੀ, ਉਹ ਭਰਾਵਾ ਕਾਹਦੇ ਵਾਸਤੇ ਕਰਨਾ ਸੀ, ਸਿਰਫ ਤੇ ਸਿਰਫ ਜਿਹੜਾ ਵੀ ਹਾਊਸਿੰਗ ਪ੍ਰੋਜੈਕਟ ਨਾਲ ਰਿਲੇਟਡ ਹੈ ਬਸ ਉਹੀ ਸਟਰੋਂਗ ਕਰਨਾ। ਹਰ ਚੀਜ਼ ਜਿੱਥੋਂ ਨਿਕਲ ਰਹੀ ਹੈ ਉਹ ਹਾਊਸਿੰਗ ਪ੍ਰੋਜੈਕਟ ਚੋਂ ਨਿਕਲ ਰਹੀ ਹੈ, ਇੱਕ ਸਿੰਗਲ ਪੁਆਇੰਟ ਏਜੰਡਾ ਸਰਕਾਰ ਦਾ ਸਿਰਫ ਤੇ ਸਿਰਫ ਘਰ ਬਣਾਉਣਾ ਰਹਿ ਗਿਆ। ਤੇ ਉਹ ਘਰ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਆਪ ਮੰਨਦਿਆਂ ਵੀ ਕਾਨੂੰਨਾਂ ਦੀ ਪਰਵਾਹ ਨਹੀਂ ਕੀਤੀ ਗਈ, ਤੇ ਜਦੋਂ ਕਾਨੂੰਨਾਂ ਦੀ ਪਰਵਾਹ ਨਹੀਂ ਕੀਤੀ ਗਈ ਤੇ ਕਾਨੂੰਨ ਬਣਾਏ ਕਾਹਦੇ ਵਾਸਤੇ ਸੀਗੇ, ਤਾਂ ਕਿ ਜਨਤਕ ਧਨ ਤੇ ਜਨਤਕ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ, ਪਬਲਿਕ ਇੰਟਰਸਟ ਦੀ ਗੱਲ ਹੋਵੇ, ਪਬਲਿਕ ਇੰਟਰਸਟ ਹੀ ਪ੍ਰੋਟੈਕਟਡ ਹੈ ਨੀਗਾ, ਤੇ ਹੋਰ ਇਹੀ ਜੀ ਕਿਹੜੀ ਤਰੱਕੀ ਕਰਨੀ ਹੈ ਅਸੀਂ। ਜੇਕਰ ਹਰ ਉਸ ਤਰੱਕੀ ਦੇ ਵਿੱਚ ਜਿਹਦੇ ਵਿੱਚ ਓਂਟੈਰੀਓ ਵਾਸੀ ਬਾਹਰ ਹੈ, ਟੋਰਾਂਟੋ ਵਾਸੀ ਬਾਹਰ ਹੈ, ਤਾਂ ਭਾਈ ਸਾਨੂੰ ਕੀ ਭੱਠ ਪਿਆ ਸੌਦਾ ਜਿਹੜਾ ਕੰਨਾਂ ਨੂੰ ਖਾਵੇ, ਸਾਨੂੰ ਵੀ ਤਾਂ ਕੋਈ ਲੌਜਿਕ ਦੋ ਨਾ, ਹਮਰਾ ਕਾ ਹੋਗਾ ਹਮਕੋ ਵੀ ਸਟਰੋਂਗ ਕੀਜੀਏ ਨਾ, ਅਸੀਂ ਤਾਂ ਸੁੱਕੀ ਜਾਂਦੇ ਹਾਂ ਭਰਾਵਾ, ਹਮਕੋ ਵੀ ਸਟਰੋਂਗ ਕੀਜੀਏ ਨਾ, ਸਾਨੂੰ ਕਰਦੇ ਨੀ 21 ਮੇਅਰ ਸਿਰਫ ਉਹ ਵੀ ਸ਼ੁਰੂ ਕਰਦੇ ਜਿਹੜੇ ਹਾਊਸਿੰਗ ਪ੍ਰੋਜੈਕਟ ਨੇ, ਗ੍ਰੀਨ ਬੈਲਟ ਵੀ ਸਟਰੋਂਗ ਕਰ ਦਿੱਤੀ, ਬਿਲਡਿੰਗ ਸਟਰੋਂਗ ਕਰ ਦਿੱਤੇ, ਚੀਫ ਆਫ ਸਟਾਫ ਵੀ ਸਟਰੋਂਗ ਆ, ਤੁਸੀਂ ਤਾਂ ਸੁੱਖ ਨਾਲ ਹੈਗੇ ਹੀ ਹੋ, ਤੇ ਮੈਨੂੰ ਲੱਗਦਾ ਕਲਾਰਕ ਸਾਹਿਬ ਵੀ ਸਟਰੋਂਗ ਹੀ ਲੱਗਦੇ ਨੇ, ਸਟਰੋਂਗ ਤਾਂ ਹੈਗੇ ਨੀ ਨਾ ਉਹ, ਤੇ ਵੀਕ ਕਿਹੜੇ ਆ, ਵੀਕਰ ਸੈਕਸ਼ਨ ਦਾ ਸੋਸਾਇਟੀ ਦਾ ਮੈਂ ਆ ਭਰਾਵਾ, ਹਮੇ ਵੀ ਤੌਰ ਤਕੜਾ ਕਰ ਦੋ। ਮਤਲਬ ਤਾਕਤ ਦਾ ਮਤਲਬ ਕੀ ਹੈ ਇਹ ਖ਼ਬਰ ਦੇ ਵਿੱਚੋਂ, ਤੁਸੀਂ ਸਾਨੂੰ ਕਿਹੜੇ ਪਾਸੇ ਜਾਣਾ ਹੈ, ਅਸੀਂ ਵੀ ਤਾਂ ਕੁਛ ਸਮਝੀਏ। ਹੁਣ ਓਪੋਜੀਸ਼ਨ ਪਾਰਟੀਆਂ ਬਾਰੇ ਮੈਂ ਕੀ ਗੱਲ ਕਰਾਂ, ਫਿਰ ਵੀ ਚਲੋ ਕਰ ਦਿੰਦੇ ਹਾਂ, ਕਹਿੰਦੇ ਕਲਾਰਕ ਦਾ ਰੈਜ਼ਿਗਨੇਸ਼ਨ ਮੰਗਦੇ ਆ, ਤੇ ਕਲਾਰਕ ਨੇ ਆਪ ਹੀ ਕਿਹਾ ਮਾਫੀ ਮੰਗ ਕੇ ਕਿ ਵੈਰੀ ਰੀਅਲ ਫਲੋਜ਼ ਹੋਏ ਆ, ਰੀਅਲ ਫਲੋਜ਼ ਵਾਲੇ ਨੂੰ ਉਹ ਕਹਿੰਦੇ ਵੀ ਹੀ ਵਿਲ ਕੰਟੀਨਿਊ ਹਿਜ਼ ਜੋਬ, ਤੇ ਗਵਰਨਮੈਂਟ ਵਿਲ ਕੰਟੀਨਿਊ ਵਿਦ ਇਟਸ ਪ੍ਰੋਜੈਕਟ ਕਿ 15 ਲੱਖ ਘਰ ਬਣਾਉਣੇ ਹੀ ਬਣਾਉਣੇ ਆ 2031 ਤੱਕ। 15 ਲੱਖ ਘਰ ਬਣਾਉਣ ਦੇ ਵਿੱਚ ਕੀ ਮੁਨਾਫਾ ਚੱਲੂ, ਕੀ ਚੱਲੂਗਾ, ਉਹ ਚ ਕਿਹੜੇ ਕਾਨੂੰਨ ਭੰਗ ਹੋਣੇ ਆ, ਕਿਹੜੇ ਰੱਖੇ ਜਾਣੇ ਆ, ਉਹਨਾਂ ਦਾ ਕੋਈ ਜ਼ਿਕਰ ਨਹੀਂ ਪਿਆ, ਮੌਜੂਦਾ ਪਲਾਨ ਕਹਿੰਦੇ ਨਿਕਲ ਲੈਣ ਦੋ। ਸੋ ਇੱਥੇ ਤੱਕ ਗੱਲ ਆਉਂਦੀ ਹੈ ਕਿ ਹੁਣ ਕਹਾਣੀ ਦੇ ਵਿੱਚ ਕ੍ਰਿਸਟੋਫਰ ਕੋਕਰੇਨ ਨੇ, ਐਸੋਸੀਏਟ ਪ੍ਰੋਫੈਸਰ ਆਫ ਪੋਲੀਟੀਕਲ ਸਾਇੰਸ ਐਟ ਦਾ ਯੂਨੀਵਰਸਿਟੀ ਆਫ ਟੋਰਾਂਟੋ ਸਕਾਰਬਰੋ, ਉਹ ਇਹਦੇ ਤੇ ਗੱਲ ਕਰਦੇ, ਕਹਿੰਦੇ ਇੰਟੀਗ੍ਰੇਟਰੀ ਕਮਿਸ਼ਨਰ ਦੀ ਰਿਪੋਰਟ ਸੈਟਲ ਸਮ ਇਸ਼ੂਜ਼ ਲਾਈਕ ਐਸਟੈਬਲਿਸ਼ਿੰਗ ਦੈਟ ਕਲਾਰਕ ਬ੍ਰੋਕ ਐਥਿਕ ਰੂਲਸ ਵਾਈਲ ਲਿਵਿੰਗ ਅਦਰਸ ਅਨਰਿਸੋਲਵਡ, ਦੋਜ਼ ਅਨਰਿਸੋਲਵਡ ਇਸ਼ੂਜ਼ ਕੀਪ ਦੀ ਕੰਟਰੋਵਰਸੀ ਅਲਾਈਵ, ਤੇ ਹਜੇ ਵੀ ਕਹਿੰਦੇ ਇਸ ਮਾਮਲੇ ਦੇ ਵਿੱਚ ਕੁਛ ਐਸੇ ਨੁਕਤੇ ਆ ਜਿਹਨਾਂ ਨੂੰ ਪੂਰੀ ਤਰ੍ਹਾਂ ਨਿਬੇੜਿਆ ਨਹੀਂ ਗਿਆ, ਤੇ ਜਿੰਨੀ ਦੇਰ ਤੱਕ ਉਹਨਾਂ ਨੂੰ ਨਿਬੇੜਦੇ ਨਹੀਂ ਤੇ ਉਹਨਾਂ ਦਾ ਹੱਲ ਹੋਣਾ ਚਾਹੀਦਾ। ਇੱਕ ਤੇ ਇਹ ਦੱਸ ਦਿੱਤਾ ਕਿ ਦੇਅਰ ਆਰ ਅਨਰਜਿਸਟਰਡ ਲੋਬਿਸਟ ਹੂ ਹੈਡ ਕੰਟਰੈਕਟ ਵਿਦ ਕੰਪਨੀਸ ਦੈਟ ਵੁੱਡ ਬੀ ਇਨ ਕੰਟਰਾਵੈਂਸ਼ਨ ਟੂ ਦੀ ਲੋਬਿਸਟ ਰਜਿਸਟ੍ਰੇਸ਼ਨ ਐਕਟ, ਦੇਅਰ ਆਰ ਮਿਕਸਡ ਰਿਪੋਰਟਸ ਅਬਾਊਟ ਵੈਦਰ in fact the chief of staff of the housing minister had been taking orders from others. Achha ji, had been taking orders from others, sara project ta unhone bana ke ditta pen drive vich pa ke, haje order from other ki hai, order ta puri sarkar de nahi samajh aa reha ki oh kaun ki to leke kaam kar raha hai, ki di direction te kaam kar raha hai, who has the ultimate dictatorship over such projects, with whose pleasure or with for whom interest these projects have been extended, ਕਿਸ ਦੇ ਕਰਕੇ ਕਿਉਂ ਹੋਇਆ, ਕੌਣ ਹੈ ਫੋਰ ਦਾ ਪੀਪਲ ਬਾਏ ਦਾ ਪੀਪਲ, ਹੁਣ ਇੱਥੇ ਫੋਰ ਬਾਏ ਬਾਏ ਦੇ ਵਿੱਚ ਤੁਹਾਨੂੰ ਕੀ ਨਜ਼ਰ ਆਉਂਦਾ, ਕਿਹਦੇ ਵਾਸਤੇ ਸੀ ਇਹ ਪ੍ਰੋਜੈਕਟ, ਕੌਣ ਲੈ ਕੇ ਆ ਰਿਹਾ, ਕੌਣ ਕਰਨ ਜਾ ਰਿਹਾ, ਉਹ ਸਾਰੇ ਤੁਹਾਨੂੰ ਪਤਾ ਲੱਗਦਾ, ਫੋਰ ਦਾ ਪੀਪਲ, ਹੂਮ ਦਾ ਪੀਪਲ, ਬਾਏ ਦਾ ਪੀਪਲ, ਇਹ ਚ ਕੌਣ ਹੈ ਪਿੱਪਲ ਪਿੱਪਲ ਪਿੱਪਲ, ਤਿੰਨੇ ਪਿੱਪਲ, ਤਿੰਨੇ ਪਿੱਪਲਾਂ ਨੂੰ ਹਟਾ ਦੋ ਤੇ ਇਹਦੀ ਜਗ੍ਹਾ ਕੋਈ ਹੋਰ ਬੂਟਾ ਲੱਗਿਆ ਪਿਆ। ਕੌਣ ਲੈ ਕੇ ਆਇਆ ਇਹ ਪ੍ਰੋਜੈਕਟ? ਹੁਣ ਤੱਕ ਦੀਆਂ ਤੁਹਾਡੀਆਂ ਸਾਰੀਆਂ ਰਿਪੋਰਟਸ ਇਸੇ ਪਾਸੇ ਨੂੰ ਇੰਡੀਕੇਟ ਕਰ ਰਹੀਆਂ ਕਿ ਤਾਂ ਬਣ ਕੇ ਬਾਹਰੋਂ ਆਏ ਨੇ ਤੇ ਅਗਲਿਆਂ ਨੇ ਉਦੋਂ ਹੀ ਜ਼ਮੀਨਾਂ ਲਈਆਂ ਨੇ। ਜਦੋਂ ਪਤਾ ਲੱਗਿਆ ਵੀ ਆਹ ਆਹ ਏਰੀਏ ਚ ਕਢਾ ਦੋ ਯਾਰ, ਜੇ ਤਾਂ ਤੁਹਾਨੂੰ ਲੱਗਦਾ ਕਢਾ ਦੋ, ਕਹਿੰਦਾ ਬਾਈ ਜੀ ਚੱਕ ਦਾਂਗੇ ਕੰਮ, ਕੋਈ ਇਹੋ ਜਿਹੀ ਗੱਲ ਹੀ ਨਹੀਂ। ਫਿਰ ਕਹਿੰਦੇ ਆਪਾਂ ਲੈ ਲੈਂਦੇ, ਕਹਿੰਦੇ ਲੈ ਲਓ ਲੈ ਲਓ ਜ਼ਮੀਨ ਤੁਸੀਂ। ਤਿੰਨ ਹਫ਼ਤੇ ਪਹਿਲਾਂ ਮੈਂ ਜ਼ਮੀਨ ਦਾ ਸੌਦਾ ਮਾਰਿਆ ਔਰ ਉਹ ਗਰੀਬ ਜਿਹਦਾ ਲੋਬੀਸਟ ਦਾ ਲਿੰਕ ਹੀ ਹੈ ਨੀ ਸਰਕਾਰ ਤੱਕ, ਉਹੀ ਕਿਸਾਨ ਫਾਰਮਰ ਜੇ ਉਹ ਜ਼ਮੀਨ ਵੇਚ ਜਾਂਦਾ ਤਾਂ ਇਹੀ ਜ਼ਮੀਨ ਉਹਨੂੰ ਇੰਨੇ ਪੈਸਿਆਂ ਦੀ ਮਿਲ ਜਾਂਦੀ। ਇਹ ਤਾਂ ਜਿਹੜਾ ਤੁਹਾਨੂੰ ਨਹੀਂ ਜਾਣਦਾ ਉਹਨੂੰ ਤਾਂ ਫਾਇਦਾ ਹੋਇਆ ਨੀ। ਕਹਾਣੀ ਤਾਂ ਕਿਤੇ ਨਾ ਕਿਤੇ ਕੁਛ ਇਸ ਤਰ੍ਹਾਂ ਦੀ ਇੰਡੀਕੇਸ਼ਨ ਦੇ ਰਹੀ ਹੈ। ਖੈਰ ਇੱਥੇ ਹੀ ਆਪਾਂ ਗੱਲ ਹੁਣ ਰੋਕ ਦਿੰਦੇ ਹਾਂ ਤੇ ਇੱਕ ਮੈਟਰੋ ਵਾਲਿਆਂ ਦੀ ਵੀ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ। ਮੈਟਰੋ ਵਰਕਰਸ ਦੀ ਹੜਤਾਲ ਕਹਿੰਦੇ ਸਿਰੇ ਚੜ ਗਈ ਹੈ ਤੇ ਉਹਨਾਂ ਨੂੰ ਲੱਗਦਾ ਕਿ ਡੇਢ ਕੁ ਡਾਲਰ ਦਾ ਸਮਝੌਤਾ ਹੋਇਆ ਤੇ ਬਾਕੀ ਉਹਨਾਂ ਨੇ ਕਿਹਾ ਵੀ ਜਿਹੜੇ ਰੈਗੂਲਰ ਵਰਕਰਸ ਨੇ ਫੁੱਲ ਟਾਈਮ ਕੰਮ ਕਰਦੇ ਆ ਤੇ ਫੁੱਲ ਟਾਈਮ ਪੋਜੀਸ਼ਨ ਤੇ ਆ, ਘੱਟੋ ਘੱਟ ਉਹਨਾਂ ਨੂੰ$2 ਦੀ ਰੇਸ ਮਿਲਣੀ ਚਾਹੀਦੀ ਸੀਗੀ ਇਹਦੇ ਵਿੱਚ ਤਨਖਾਹਾਂ ਦੇ ਵਿੱਚ, ਪਰ ਇਸ ਤਰ੍ਹਾਂ ਦੀ ਕੋਈ $2 ਵਾਲੀ ਚੀਜ਼ ਹਾਲਾਂਕਿ ਉਹਨਾਂ ਨੇ ਕਿਹਾ ਪਰ ਉਹਦੀ ਕੋਈ ਟਾਈਮ ਲਾਈਨ ਅਜੇ ਤੈਅ ਨਹੀਂ ਹੋਈ। ਪਰ ਯੂਨੀਅਨ ਵਾਲੇ ਯੂਨੀਫੋਰਮ ਵਾਲੇ ਕਹਿ ਰਹੇ ਆ ਕਿ ਵਰਕਰਸ ਦੇ ਹੱਕ ਦੇ ਵਿੱਚ ਇਹ ਕੁਝ ਫੈਸਲਾ ਹੋਇਆ। ਉਹਨਾਂ ਨੂੰ ਪ੍ਰਤੀਤ ਹੁੰਦਾ ਕਿ ਸਾਡੀ ਥੋੜੇ ਸਮੇਂ ਲਈ ਲਾ ਲਓ, ਪਰ ਕਿਤੇ ਨਾ ਕਿਤੇ ਇਹ ਜਿੱਤ ਹੁੰਦੀ ਜਾ ਰਹੀ ਹੈ। ਤੇ ਤਕਰੀਬਨ ਇਹਨਾਂ ਦੇ ਮੋਟੇ ਮੋਟੇ ਜਿਹੜੀਆਂ ਗੱਲ ਆਈ ਹੈ ਕਿ ਇਮੀਡੀਏਟ ਰੇਜ ਆ ਜਿਹੜੀ ਉਹਨਾਂ ਨੂੰ $1.5 ਘੰਟੇ ਦੇ ਹਿਸਾਬ ਨਾਲ ਮਿਲ ਜੂਗੀ। ਠੀਕ ਹੈ ਜੀ, ਪੌਲ ਵਾਈਟ ਹੋਰਾਂ ਨੇ ਸੂਚਨਾ ਦਿੱਤੀ ਹੈ। ਬਾਕੀ ਜਿਹੜੇ ਸੀਨੀਅਰ ਪਾਰਟ ਟਾਈਮ ਵਰਕਰਸ ਨੇ ਜਾਂ ਕੋਈ ਫੁੱਲ ਟਾਈਮ ਨੇ ਉਹਨਾਂ ਨੂੰ ਵੀ $2 ਘੰਟੇ ਦੇ ਹਿਸਾਬ ਨਾਲ ਇਨਕਰੀਜ਼ ਦੇਣ ਦੀ ਗੱਲ ਹੈ। ਬਾਕੀ ਕਹਿੰਦੇ ਥਰੂ ਇੱਕ ਜਿਹੜੀ ਹੀਰੋ ਪੇ ਦੀ ਗੱਲ ਕੀਤੀ ਸੀ ਵਰਕਰਸ ਨੇ, ਕਿਹਾ ਸੀ ਕਿ ਭਾਈ ਜਿਹੜੇ ਅਸੀਂ ਕੋਵਿਡ ਦੌਰਾਨ ਜਦੋਂ ਕੰਮ ਕੀਤਾ ਤੇ ਉਦੋਂ $2 ਘੰਟੇ ਦੇ ਵੱਧ ਦਿੱਤੇ ਸੀ ਤੇ ਕਹਿੰਦੇ ਹੀਰੋ ਨੇ ਸਾਡੇ ਸਮਾਜ ਦੇ। ਠੀਕ ਹੈ ਜੀ, ਤੇ ਉਦੋਂ ਮੈਂ ਟਰੱਕ ਵਾਲਿਆਂ ਨੂੰ ਵੀ ਕਿਹਾ ਸੀ ਉਦੋਂ, ਮੈਂ ਕਿਹਾ ਭਰਾਵਾ ਸਾਨੂੰ ਇੱਕ ਵਾਰੀ ਕੋਵਿਡ ਚੋਂ ਨਿਕਲ ਲੈਣ ਦੋ, ਮੁੜ ਕੇ ਜਦੋਂ ਨਰਸਾਂ ਹੋਈਆਂ ਤੁਸੀਂ ਹੋਏ ਅਸੀਂ ਤੁਹਾਡੇ ਵੱਲ ਦੇਖਣਾ ਤੱਕ ਨਹੀਂ, ਜਦੋਂ ਤੁਹਾਡੇ ਕਟਾਪਾ ਹੋਣਾ ਤੇ ਅਸੀਂ ਕਿਸੇ ਹੋਰ ਦੁਕਾਨ ਤੋਂ ਜਾ ਕੇ ਸਮਾਨ ਲੈ ਲੈਣਾ। ਤੋ ਕੋਈ ਕਿਸੇ ਨਾਲ ਨਹੀਂ ਖੜਦਾ, ਇਹ ਸਿਸਟਮ ਹੀ ਕੁਝ ਇਸ ਤਰ੍ਹਾਂ ਦਾ ਹੋਇਆ ਪਿਆ ਔਰ ਕਈ ਸਾਲਾਂ ਤੋਂ ਹੈ ਇਹ। ਜਦੋਂ ਕੋਈ ਲਹਿਰ ਚੱਲਦੀ ਹੈ ਬਾਅਦ ਚ ਫੋਰ ਫਾਦਰ ਸਾਰਿਆਂ ਦੀ ਗ੍ਰੇਟ ਹੁੰਦੇ ਆ। ਮੇਰੇ ਵੀ ਦਾਦਾ ਜੀ ਐਸੇ ਤੇ ਦੇਸ਼ ਕੀ ਆਜ਼ਾਦੀ ਕੇ ਲਈ ਲੜੇ ਤੇ ਭਾਵਾਂ ਗੱਦਾਰੀ ਹੀ ਕੀਤੀ ਹੋਵੇ। ਪੂਰਾ ਭਾਰਤ ਹੀ ਅੱਜ ਕੱਲ ਦੇਸ਼ ਭਗਤਾਂ ਦਾ ਹੀ ਹੈ। ਭਾਰਤ ਵਿੱਚ ਜਦੋਂ ਹੁਣ ਤੁਰਿਆ ਫਿਰਦਾ ਹੈ, ਹੁਣ ਮੈਨੂੰ ਸਾਰਿਆਂ ਦੇ ਦਾਦੇ ਪੜਦਾਦੇ ਸਭ ਫਰੀਡਮ ਫਾਈਟਰ, ਤੇ ਜਦੋਂ ਫਰੀਡਮ ਫਾਈਟਰ ਦਾ ਸਮਾਂ ਸੀ ਉਦੋਂ ਗੱਲ ਹੋਰ ਸੀ। ਇੰਡੀਆ ਬਾਰੇ ਤਾਂ ਮੈਂ ਅੱਜ ਕੱਲ੍ਹ ਇੱਥੇ ਗੱਲ ਆਮ ਹੀ ਕਹਿੰਦਾ ਹੁੰਦਾ, ਮੈਂ ਕਿਹਾ ਕਦੇ ਤਾਂ ਬੰਦੇ ਮਾਤਰਮ ਕਹੇ ਤੋਂ ਲੱਤਾਂ ਬਾਹਾਂ ਤੋੜ ਦਿੱਤੀਆਂ ਜਾਂਦੀਆਂ ਸੀ। ਇਹ 47 ਤੋਂ ਪਹਿਲਾਂ ਦਾ ਟਾਈਮ ਹੈ ਜਦੋਂ ਭਗਤ ਸਿੰਘ ਵਰਗੇ ਵੀ ਬੰਦੇ ਮਾਤਰਮ ਕਹਿ ਕੇ ਆਪਣੇ ਸਾਥੀਆਂ ਨਾਲ ਸ਼ਹਾਦਤਾਂ ਪਾਉਂਦੇ ਸੀ, ਉਦੋਂ ਬੰਦੇ ਮਾਤਰਮ ਕਹਿੰਦੇ ਸੀ। ਤੇ ਉਦੋਂ ਬੰਦੇ ਮਾਤਰਮ ਕਹਿ ਕੇ ਜਦੋਂ ਨਾਰੇ ਨਾਲ ਮੂੰਹ ਮੁੱਠੀ ਤਾਹਾਂ ਚੱਕਦੇ ਸੀ ਨਾ, ਤੇ ਉਹਦੇ ਡਾਂਗ ਮਾਰ ਕੇ ਅਗਲਾ ਬਾਹਾਂ ਤੋੜ ਦਿੰਦਾ ਸੀ। ਤੇ ਅੱਜ ਕੱਲ੍ਹ ਬੰਦੇ ਮਾਤਰਮ ਦੇ ਨਾਂ ਤੇ ਬਾਹਾਂ ਤੋੜੀਆਂ ਜਾਂਦੀਆਂ, ਬਸ ਇੰਨਾ ਕੀ ਫਰਕ ਹੁੰਦਾ ਕਿ ਸਿਸਟਮ ਕਿਹਦੇ ਕਦੋਂ ਹੱਥ 'ਚ ਚਲਿਆ ਗਿਆ। ਸੋ ਨਾਰੇ ਭਾਵਾਂ ਉਹੀ ਹੁੰਦੇ ਆ, ਮਾਇਨੇ ਬਦਲ ਜਾਂਦੇ ਆ। ਕਦੇ ਉਹ ਹੀਰੋ ਸੀ, ਅੱਜ ਜ਼ੀਰੋ ਨੇ। ਹੀਰੋ ਵਰਕਰ ਤੇ ਇਹ ਵਰਕਰ ਸਾਹਿਬ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਕੋਈ ਪਿੱਠ ਦਿਖਾ ਜਾਣੇ ਕਿਸੇ ਦਾ। ਸੋ ਉਹੀ ਗੱਲ ਹੈ ਕਿ ਜਦੋਂ ਬੰਦੇ ਮਾਤਰਮ ਵਾਲੀ ਕਹਾਣੀ ਮੈਂ ਇੰਡੀਆ 'ਚ ਆਮ ਦੇਖੀ ਕਰੀ ਹੈ ਕਿ ਉਦੋਂ ਬੰਦੇ ਮਾਤਰਮ ਕਹਿ ਕੇ ਜਿਹਨਾਂ ਨੇ ਕੁੱਟਾਂ ਖਾਧੀਆਂ ਉਹ ਅੱਜ ਵੀ ਕੁੱਟ ਖਾ ਰਹੇ ਆ, ਤੇ ਉਦੋਂ ਬੰਦੇ ਮਾਤਰਮ ਕਹਿਣ ਕਰਕੇ ਜਿਹੜੇ ਕੁੱਟਦੇ ਸੀ ਜਿਹੜੇ ਉਹਨਾਂ ਨਾਲ ਖੜੇ ਆ ਉਹ ਅੱਜ ਵੀ ਬੰਦੇ ਮਾਤਰਮ ਦੇ ਨਾਰੇ ਦੇ ਪਿੱਛੇ ਉਵੇਂ ਹੀ ਖੜੇ ਨੇ। ਉਹਨਾਂ ਨੇ ਕਦੇ ਕੁੱਟ ਨਹੀਂ ਖਾਧੀ, ਪਰ ਪੈਂਦੀਆਂ ਬਹੁਤ ਦੇਖੀਆਂ ਜਾਂ ਪਵਾਈਆਂ ਵੀ ਨੇ। ਤੇ ਇਹੀ ਇਤਿਹਾਸ ਦਾ ਇੱਕ ਵੱਡਾ ਨੁਕਤਾ ਆ ਕਿ ਅਸੀਂ ਇਤਿਹਾਸ ਤੋਂ ਇਹੀ ਸਿੱਖਿਆ ਕਿ ਅਸੀਂ ਇਤਿਹਾਸ ਤੋਂ ਕੁਛ ਨਹੀਂ ਸਿੱਖਦੇ। ਹਿਸਟਰੀ ਰਿਪੀਟਸ ਇਟਸੈਲਫ, ਫਸਟ ਟਾਈਮ ਐਜ਼ ਅ ਟ੍ਰੈਜਡੀ, ਸੈਕਿੰਡ ਟਾਈਮ ਐਜ਼ ਅ ਫਾਰਸ। ਪਹਿਲੀ ਵਾਰ ਕਹਿੰਦੇ ਤੁਹਾਡੇ ਨਾਲ ਟ੍ਰੈਜਡੀ ਵਾਪਰਦੀ ਹੈ, ਪਹਿਲੀ ਵਾਰ ਦੁਖਾਂਤ ਹੁੰਦਾ, ਦੂਜੀ ਵਾਰ ਮੂਰਖਤਾ ਹੁੰਦੀ ਹੈ। ਤੇ ਅੱਜ ਲੇਬਰ ਡੇ ਵੀ ਸੀਗਾ। ਫਰੈਡਰਿਕ ਏਂਗਲਸ ਦੀ ਕਿਤਾਬ ਹੈ ਕਾਰਲ ਮਾਰਕਸ ਦੇ ਨਾਲ, ਵੈਸੇ ਤਾਂ ਕੈਨੇਡਾ ਚ ਜ਼ਿਕਰ ਨਹੀਂ ਕਰੀਦਾ ਹੁੰਦਾ, ਮੈਂ ਕਰ ਜਾਂਦਾ। ਕਿਤਾਬ ਬੜੀ ਇੰਟਰਸਟਿੰਗ ਹੈ, ਕਹਿੰਦੇ ਦਾ ਰੋਲ ਆਫ ਲੇਬਰ ਇਨ ਦਾ ਟ੍ਰਾਂਜੈਕਸ਼ਨ ਆਫ ਮੈਨ ਫਰੋਮ ਏਪ। ਕਹਿੰਦੇ ਬੰਦਾ ਜਦੋਂ ਬਾਂਦਰ ਤੋਂ ਤਬਦੀਲੀ ਦੇ ਰਾਹ ਤੇ ਪਿਆ ਨਾ, ਤੇ ਉਹ ਲੇਬਰ ਕਰਕੇ ਪਿਆ। ਲੇਬਰ ਦਾ ਮਤਲਬ ਇਹ ਨਹੀਂ ਕਿ ਉਦੋਂ ਕਿਸੇ ਕੋਲ ਨੌਕਰੀ ਕਰਨ ਜਾਂਦਾ ਸੀ। ਜਦੋਂ ਮਨੁੱਖ ਨੇ ਆਪਣੇ ਹੱਥਾਂ ਨਾਲ ਕੁਝ ਸੰਦ ਔਜ਼ਾਰ ਬਣਾਉਣੇ ਸ਼ੁਰੂ ਕੀਤੇ, ਉਹਨੂੰ ਇਹ ਲੱਗਿਆ ਕਿ ਕੁਦਰਤ ਨੇ ਜਿਹੜੇ ਮੇਰੇ 'ਚ ਗੁਣ ਪਾ ਕੇ ਭੇਜੇ ਆ, ਮੇਰੇ ਸਰੀਰ ਦੇ ਹੱਥ 'ਚ ਜੋ ਪਾ ਕੇ ਭੇਜਿਆ, ਇਹਦੇ ਵਿੱਚ ਹੋਰ ਇੰਪਰੂਵਮੈਂਟ ਦੀ ਲੋੜ ਹੈ। ਜਦੋਂ ਉਹਨੇ ਘਾਟਾ ਮਹਿਸੂਸ ਕੀਤੀਆਂ ਤੇ ਉਹਦੇ ਵਿੱਚ ਕਾਫੀ ਵੱਡੀਆਂ ਤਬਦੀਲੀਆਂ ਵਾਪਰੀਆਂ ਨੇ। ਇੱਛਾ ਸ਼ਕਤੀ ਨੇ ਸਰੀਰ ਦੇ ਵਿੱਚ ਪਰਿਵਰਤਨ ਕੀਤਾ, ਇੱਛਾ ਸ਼ਕਤੀ ਨੇ। ਜਦੋਂ ਅਸੀਂ ਆਪਣੀ ਘਾਟ ਮਹਿਸੂਸ ਕੀਤੀ ਕਿ ਨਹੀਂ ਯਾਰ ਮੈਂ ਨੀ ਏਦਾਂ, ਮੇਰੇ ਹੱਥ ਤੇ ਡੰਡਾ ਹੋਣਾ ਚਾਹੀਦਾ, ਮੈਂ ਉਹ ਹਾਥੀ ਨੂੰ ਸਿੱਟ ਲੈਣਾ ਥੱਲੇ। ਜਦੋਂ ਹਾਥੀ ਨੂੰ ਸਿੱਟਣ ਵਾਸਤੇ ਡੰਡੇ ਦੀ ਲੋੜ ਪਈ ਜਾਂ ਡੰਡਾ ਗ੍ਰਿਪ ਚ ਦਿਸ ਨਹੀਂ ਆਉਂਦਾ, ਤੇ ਮਨੁੱਖ ਦੇ ਹੱਥ ਦੀਆਂ ਚਾਰ ਉਂਗਲਾਂ ਸੀ ਜਿਹੜੀਆਂ, ਪੰਜਵੀਂ ਬਹੁਤ ਛੋਟੀ ਸੀ, ਤੁਸੀਂ ਬਾਂਦਰਾਂ ਦੇ ਹੱਥ ਦੇਖ ਲਿਓ। ਉਸ ਇੱਛਾ ਸ਼ਕਤੀ ਨੇ, ਉਸ ਇੱਛਾ ਸ਼ਕਤੀ ਨੇ ਜੋ ਬਾਡੀ ਚ ਟਰਾਂਸਫਰਮੇਸ਼ਨ ਕੀਤੀ ਹੈ, ਉਹ ਲੇਬਰ ਵਾਸਤੇ ਮੋਰ ਐਫਰਟਸ ਕਰਨ ਦੀ ਇੱਛਾ ਪੈਦਾ ਹੋਈ। ਉਹ ਐਫਰਟਸ ਕਰਨ ਵਾਸਤੇ ਇੱਕ ਮੈਕੇਨਿਜ਼ਮ ਚਾਹੀਦਾ ਸੀ, ਉਹ ਹੱਥ ਉਸ ਤਰ੍ਹਾਂ ਡਿਵੈਲਪ ਹੋਣੇ ਚਾਹੀਦੇ ਸੀਗੇ ਕਿਉਂਕਿ ਉਹਨਾਂ ਦੇ ਹੱਥਾਂ ਚ ਔਜ਼ਾਰ ਆ ਸਕਦੇ ਹੋਣ। ਹੁਣ ਇੱਕ ਤਾਂ ਗੀਤ ਗਾਈ ਜਾਂਦੇ ਆ ਕਿ ਕਲਾਕਾਰ ਦਾ ਆਪਾਂ ਕਿ ਬੰਦੇ ਦੇ ਹੱਥਾਂ ਵਰਗਾ, ਤੇ ਮੈਂ ਕਿਹਾ ਮੇਰੇ ਵੀਰ ਰਹਿਣ ਹੀ ਦਿੰਦਾ ਮੈਂ ਤੇਰਾ ਇਸ ਗਾਣੇ ਦਾ ਤਾਂ ਅਨਾਲਿਸਿਸ ਕਰਨਾ ਨਹੀਂ ਚਾਹੁੰਦਾ, ਪਰ ਮੈਂ ਇੰਨੀ ਗੱਲ ਜ਼ਰੂਰ ਦੇਖੀ ਆ ਕਿ ਬੰਦੇ ਦੇ ਹੱਥ ਦੇ ਵਿੱਚ ਜਿਹੜੀ ਸਭ ਤੋਂ ਸ਼ਕਤੀਸ਼ਾਲੀ ਚੀਜ਼ ਆ ਨਾ, ਜਿਹਨੇ ਮਨੁੱਖ ਦੇ ਪੂਰੇ ਵਿਕਾਸ ਵਿੱਚ ਮਕੈਨੀਕਲ ਯੋਗਦਾਨ ਪਾਇਆ। ਮਕੈਨੀਕਲ ਦੀ ਗੱਲ ਕਰ ਰਿਹਾ, ਮੈਂਟਲ ਨਹੀਂ, ਮਕੈਨੀਕਲ, ਜਿਹਨੇ ਮੋਟਰ ਸਕਿੱਲਸ ਨੂੰ ਸਾਡੀਆਂ ਨੂੰ ਡਿਵੈਲਪ ਕੀਤਾ, ਉਹ ਹੈਗਾ ਹੱਥ ਦਾ ਅੰਗੂਠਾ। ਜਦੋਂ ਇਹ ਅੰਗੂਠਾ ਤਾਕਤਵਰ ਹੋ ਕੇ ਫੈਲ ਕੇ ਆਪਣੇ ਮੌਜੂਦਾ ਰੂਪ ਚ ਆਇਆ, ਇਹਨੇ ਹੱਥ ਦੀ ਤਾਕਤ ਕਈ ਗੁਣਾ ਵਧਾ ਦਿੱਤੀ। ਇਸੇ ਕਰਕੇ ਮਹਾਭਾਰਤ ਵਿੱਚ ਇੱਕ ਲਵਿਆ ਦਾ ਅੰਗੂਠਾ ਕੱਟਿਆ ਗਿਆ ਸੀ, ਅੰਗੂਠਾ ਕੱਟ ਦੋ ਬਾਕੀ ਉਂਗਲਾਂ ਕਿਸੇ ਕੰਮ ਦੀਆਂ ਨਹੀਂ ਰਹਿੰਦੀਆਂ। ਅੰਗੂਠਾ ਚਾਰੇ ਉਂਗਲਾਂ ਨੂੰ ਸਪੋਰਟ ਕਰਦਾ ਆ, ਇਹ ਚਾਰੇ ਉਂਗਲਾਂ ਦੀ ਵੈਲਿਊਡੀਸ਼ਨ ਕਰ ਦਿੰਦਾ, ਵਿੱਚ ਕੁੱਟ ਵੀ ਲਾਈਕ ਟੈਂਟ ਐਦਾਂ ਜਿੱਦਾਂ ਬਸ ਗ੍ਰੀਨ ਬੈਲਟ ਵਾਲਾ ਕਹਿੰਦੇ ਨੇ ਜਿਹਨੂੰ ਸੌਖਾ, ਸਮਝ ਲਓ ਗ੍ਰੀਨ ਬੈਲਟ ਪ੍ਰੋਜੈਕਟ ਹੀ ਸੀਗਾ ਅੰਗੂਠਾ, ਬਣਾ ਕੇ ਹਜ਼ਾਰ ਹਜ਼ਾਰ ਗੁਣਾ ਪਾਵਰ ਵੱਧ ਗਈ ਨਾ ਜਿਵੇਂ ਚੀਚੀ ਉਂਗਲ ਦੀ। ਚੀਚੀ ਨੂੰ ਕਿਸੇ ਹੋਰ ਉਂਗਲ ਨਾਲ ਜੋੜ ਕੇ, ਕਿਸੇ ਨਾਲ ਵੀ ਜੋੜ ਕੇ ਦੇਖੋ, ਉਹਦੀ ਸਟਰੈਂਥ ਦੇਖੋ ਕਿ ਉਹਦੇ ਨਾਲ ਤੁਸੀਂ ਕੀ ਕੀ ਚੱਕ ਸਕਦੇ ਹੋ, ਪਰ ਚੀਚੀ ਉਂਗਲੀ ਦੇ ਨਾਲ ਅੰਗੂਠਾ ਜੋੜ ਕੇ ਦੇਖਿਓ। ਸੋ ਟ੍ਰਾਂਜੀਸ਼ਨ ਦੇ ਵਿੱਚ ਸਾਡੀਆਂ ਬਹੁਤ ਗੱਲਾਂ ਵਾਪਰੀਆਂ ਨੇ, ਪਰ ਮੈਨੂੰ ਲੱਗਦਾ ਵੀ ਗੱਡੀ ਮੈਂ ਗਾਹਾਂ ਲੈ ਗਿਆ ਤੇ ਅੱਜ ਕਨੈਕਟ ਨੇ ਸੀਟੀ ਮਾਰੀ ਹੋਣੀ, ਮੈਂ ਸੁਣੀ ਨੀ, ਇੱਕ ਵਾਰੀ ਮੈਨੂੰ ਕੋਈ ਚੈੱਕ ਕਰਨੇ ਦੋ। ਉਹ ਬਾਈ ਲਾਲ ਰੰਗ ਦਾ ਬੱਲੋ ਬਲੀ ਜਾਂਦਾ, ਆਲਰੇਡੀ ਸਟੋਪ ਕਰਨਾ ਸੀਗਾ, ਸਟੋਪ ਸਾਈਨ ਤੇ ਆਪਾਂ ਰੁਕੇ ਨੀ, ਜੁਰਮਾਨਾ ਪੈ ਜਾਣਾ ਤੇ ਚੰਗਾ ਭਾਈ ਫਿਰ ਮੈਂ ਆਇਆ, ਤੁਸੀਂ ਖਬਰਾਂ ਸੁਣਿਓ ਮਾੜੀਆਂ ਜੇ।
770 AM ਤੇ ਖਬਰਾਂ ਦੇ ਇਸ ਬੁਲੇਟਿਨ ਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੁਣਤੀਆਂ ਖਬਰਾਂ। LSC ਨੇ ਨੈਬ ਨੂੰ PTI ਪਰਵੇਜ਼ ਇਲਾਹੀ ਨੂੰ ਰਿਹਾ ਕਰਨ ਦੇ ਦਿੱਤੇ ਹੁਕਮ। ਪਾਕਿਸਤਾਨ ਚ ਚੋਣ ਕਮਿਸ਼ਨ ਦੇ ਵੱਲੋਂ ਫਰਵਰੀ ਦੀ ਅੱਧ ਤੱਕ ਚੋਣਾਂ ਕਰਵਾਉਣ ਦਾ ਭਰੋਸਾ। ਏਸ਼ੀਆ ਦੇ ਚਾਰ ਮੁਲਕਾਂ ਨੇ ਚੀਨ ਦੇ ਨਵੇਂ ਨਕਸ਼ੇ ਨੂੰ ਨਕਾਰਿਆ। ਹਾਂਗਕਾਂਗ ਵੱਲ ਤੇਜ਼ੀ ਨਾਲ ਵੱਧ ਰਿਹਾ ਤੂਫਾਨ ਤੌਲਾ। ਇੰਡੋਨੇਸ਼ੀਆ ਚ ਚਟਾਨ ਤੋਂ ਡਿੱਗਿਆ ਟਰੱਕ, 5 ਲੋਕਾਂ ਦੀ ਮੌਤ। ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਦਿੱਤਾ ਅਸਤੀਫਾ। ਹੁਣ ਖਬਰਾਂ ਵਿਸਥਾਰ ਨਾਲ। ਲਾਹੌਰ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ ਨੂੰ PTI ਪ੍ਰਧਾਨ ਪਰਵੇਜ਼ ਇਲਾਹੀ ਨੂੰ ਰਿਹਾਅ ਕਰਨ ਦੇ ਨਿਰਦੇਸ਼ ਦਿੱਤੇ ਨੇ। ਜਸਟਿਸ ਅਮਜਦ ਰਫੀਕ NAB ਦੇ ਵੱਲੋਂ ਕਥਿਤ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰੀ ਖਿਲਾਫ ਇਲਾਹੀ ਦੀ ਪਟੀਸ਼ਨ ਤੇ ਸੁਣਵਾਈ ਕਰ ਰਹੇ ਸਨ। ਫੈਸਲਾ ਸੁਣਾਉਂਦੇ ਹੋਏ ਜੱਜ ਨੇ ਅਧਿਕਾਰੀਆਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਕਿਸੇ ਹੋਰ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਨ ਤੋਂ ਰੋਕ ਦਿੱਤਾ। ਇਲਾਹੀ ਉਨ੍ਹਾਂ ਕਈ PTI ਨੇਤਾਵਾਂ ਅਤੇ ਵਰਕਰਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਇਸਲਾਮਾਬਾਦ ਹਾਈਕੋਰਟ ਦੇ ਅਹਾਤੇ ਦੇ ਵਿੱਚੋਂ ਅਰਧ ਸੈਨਿਕ ਬਲਾਂ ਦੁਆਰਾ ਪਾਰਟੀ ਮੁਖੀ ਇਮਰਾਨ ਖਾਨ ਨੂੰ ਭਜਾ ਦਿੱਤੇ ਜਾਣ ਦੇ ਵਿਰੋਧ ਵਿੱਚ 9 ਮਈ ਨੂੰ ਹੋਏ ਦੰਗਿਆਂ ਤੋਂ ਬਾਅਦ PTI ਲੀਡਰਸ਼ਿਪ ਤੇ ਰਾਜ ਦੀ ਕਾਰਵਾਈ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਚੋਣਾਂ ਦੇ ਬਾਰੇ ਤੌਖਲੇ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਸਿਆਸੀ ਪਾਰਟੀਆਂ ਨੂੰ ਭਰੋਸਾ ਦਿੱਤਾ ਅਗਲੇ ਸਾਲ ਜਨਵਰੀ ਦੇ ਅੰਤ ਵਿੱਚ ਜਾਂ ਤਾਂ ਅੱਧ ਫਰਵਰੀ ਵਿੱਚ ਆਮ ਚੋਣਾਂ ਕਰਵਾਈਆਂ ਜਾਣਗੀਆਂ। ਡੌਨ ਅਖਬਾਰ ਨੇ ਅੱਜ ਇਹ ਖ਼ਬਰ ਦਿੱਤੀ ਹੈ ਕਿ ਪਾਕਿਸਤਾਨ ਚੋਣ ਕਮਿਸ਼ਨ ਨੇ ਅਵਾਮੀ ਨੈਸ਼ਨਲ ਪਾਰਟੀ ਦੇ ਨੇਤਾਵਾਂ ਨੂੰ ਚੋਣ ਸੰਸਥਾ ਦੇ ਨਾਲ ਮੀਟਿੰਗ ਵਿੱਚ ਇਹ ਭਰੋਸਾ ਦਿੱਤਾ। ਮੀਟਿੰਗ ਦੌਰਾਨ ਮੁੱਖ ਚੋਣ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ECP ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ। NAP ਦੇ ਵਫਦ ਦੀ ਨੁਮਾਇੰਦਗੀ ਪਾਰਟੀ ਦੇ ਜਨਰਲ ਸਕੱਤਰ ਇਫਤਿਖਾਰ ਹੁਸੈਨ ਨੇ ਕੀਤੀ, ਜਿਸ ਵਿੱਚ ਪਾਰਟੀ ਤਰਜਮਾਨ ਜਾਹਿਦ ਖਾਨ ਅਤੇ ਪਾਰਟੀ ਨੇਤਾ ਖੁਸ਼ਦਿਲ ਖਾਨ ਮੈਂਬਰ ਸਨ। ਦੱਸਣਯੋਗ ਹੈ ਕਿ ਪਾਕਿਸਤਾਨ ਦੀ ਕੌਮੀ ਅਸੈਂਬਲੀ ਲੰਘੀ 9 ਅਗਸਤ ਨੂੰ ਭੰਗ ਕਰ ਦਿੱਤੀ ਗਈ ਸੀ। ਕੌਮੀ ਅਸੈਂਬਲੀ ਭੰਗ ਹੋਣ ਦੇ 90 ਦਿਨਾਂ ਦੀ ਤੈਅ ਮਿਆਦ ਵਿੱਚ ਚੋਣ ਕਰਵਾਈ ਜਾਣੀ ਜ਼ਰੂਰੀ ਹੁੰਦੀ ਹੈ। ਰਾਸ਼ਟਰਪਤੀ ਆਰਫ ਅਲਵੀ ਨੇ ਅਨਵਰ ਉਲ ਹੱਕ ਨੂੰ ਨਵੀਆਂ ਚੋਣਾਂ ਹੋਣ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਹਾਲਾਂਕਿ ਚੋਣ ਕਮਿਸ਼ਨ ਦੇ ਵੱਲੋਂ ਨਵੀਂ ਜਨਗਣਨਾ ਦੇ ਆਧਾਰ ਤੇ ਹਲਕਿਆਂ ਦੀ ਨਵੇਂ ਸਿਰੇ ਤੋਂ ਹੱਦਬੰਦੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਜਿਸ ਕਾਰਨ ਆਮ ਚੋਣਾਂ ਵਿਚ ਦੇਰੀ ਹੋਣ ਦੀ ਸੰਭਾਵਨਾ ਬਣ ਗਈ। ਚੋਣਾਂ ਦੇ ਰੋਡ ਮੈਪ ਤੇ ਚਰਚਾ ਦੇ ਲਈ ਕਮਿਸ਼ਨ ਅਤੇ ANP ਨੁਮਾਇੰਦਿਆਂ ਦੀ ਮੀਟਿੰਗ ਦੌਰਾਨ ANP ਨੇ ਅਪੀਲ ਕੀਤੀ ਹੈ ਕਿ ਜੇਕਰ 90 ਦਿਨਾਂ ਵਿਚ ਚੋਣਾਂ ਕਰਵਾਉਣੀਆਂ ਸੰਭਵ ਨਹੀਂ ਹਨ ਤਾਂ ਘੱਟੋ ਘੱਟ ਉਨ੍ਹਾਂ ਨੂੰ ਚੋਣਾਂ ਦੀ ਤਾਰੀਖ ਅਤੇ ਪ੍ਰੋਗਰਾਮ ਦੀ ਸੂਚਨਾ ਦੇ ਦਿੱਤੀ ਜਾਵੇ। ਪਾਕਿਸਤਾਨ ਪੀਪਲਸ ਪਾਰਟੀ ਨੇ ਵੀ ਆਗਾਮੀ ਚੋਣਾਂ ਬਾਰੇ ਬੇਯਕੀਨੀ ਦੂਰ ਕਰਨ ਦੇ ਲਈ ਇਕ ਦਿਨ ਪਹਿਲਾਂ ਅਜਿਹੀ ਹੀ ਮੰਗ ਕੀਤੀ ਸੀ। ਏਸ਼ੀਆ ਦੇ ਚਾਰ ਦੇਸ਼ ਫਿਲੀਪੀਨਸ, ਮਲੇਸ਼ੀਆ, ਵੀਅਤਨਾਮ ਤੇ ਤਾਇਵਾਨ ਦੀਆਂ ਸਰਕਾਰਾਂ ਨੇ ਭਾਰਤ ਦਾ ਸਾਥ ਦਿੰਦਿਆਂ ਚੀਨ ਦੇ ਨਵੇਂ ਨਕਸ਼ੇ ਨੂੰ ਨਕਾਰ ਦਿੱਤਾ। ਤਿੱਖੇ ਸ਼ਬਦਾਂ ਦੇ ਵਿਚ ਪ੍ਰਤੀਕਰਮ ਦਿੰਦਿਆਂ ਹੋਇਆਂ ਚੀਨ ਵੱਲੋਂ ਜਾਰੀ ਨਵੇਂ ਸਟੈਂਡਰਡ ਨਕਸ਼ੇ ਦੇ ਵਿਚ ਉਨ੍ਹਾਂ ਦੀ ਜ਼ਮੀਨ ਤੇ ਦਾਅਵੇ ਕੀਤੇ ਜਾ ਰਹੇ ਨੇ। ਦੱਸਣਯੋਗ ਹੈ ਕਿ ਚੀਨ ਸਰਕਾਰ ਨੇ ਸੋਮਵਾਰ ਨੂੰ ਆਪਣੇ ਦੇਸ਼ ਦੇ ਨਕਸ਼ੇ ਨੂੰ ਨਵੇਂ ਰੂਪ ਵਿਚ ਪੇਸ਼ ਕੀਤਾ ਸੀ। ਅਗਲੇ ਹੀ ਦਿਨ ਭਾਰਤ ਨੇ ਚੀਨ ਦੇ ਇਕ ਸਟੈਂਡਰਡ ਨਕਸ਼ੇ ਦਾ ਵਿਰੋਧ ਕੀਤਾ ਸੀ ਜਿਸ ਵਿਚ ਚੀਨ ਨੇ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚੀਨ ਦੇ ਖੁਦ ਦਾ ਕਬਜ਼ਾ ਹੋਣ ਦਾ ਦਾਅਵਾ ਕੀਤਾ ਸੀ। ਹਾਂਗਕਾਂਗ ਦੇ ਵਿਚ ਤੂਫਾਨ ਸਾਉਲਾ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ। ਇਸ ਦੇ ਸ਼ਹਿਰ ਨੂੰ ਤਬਾਹ ਕਰਨ ਦੀ ਸੰਭਾਵਨਾ ਹੈ। ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਕਲਾਸਾਂ ਅਤੇ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇੱਥੇ ਹਵਾਵਾਂ 240 ਕਿਲੋਮੀਟਰ ਪ੍ਰਤੀ ਘੰਟੇ ਤੋਂ ਘੱਟ ਕੇ 220 ਕਿਲੋਮੀਟਰ ਪ੍ਰਤੀ ਘੰਟਾ ਚੱਲ ਰਹੀਆਂ ਨੇ। ਹਾਲਾਂਕਿ ਖਤਰਾ ਅਜੇ ਵੀ ਸ਼੍ਰੇਣੀ 4 ਦੇ ਤੂਫਾਨ ਦੇ ਬਰਾਬਰ ਬਣਿਆ ਹੋਇਆ ਹੈ। ਤੂਫਾਨ ਨੇ ਪਹਿਲਾਂ ਉੱਤਰ ਪੂਰਬੀ ਫਿਲੀਪੀਨਸ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਸੀ। CNN ਦੀ ਰਿਪੋਰਟ ਦੇ ਵਿਚ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਹਾਂਗਕਾਂਗ ਆਬਜ਼ਰਵੇਟਰੀ ਨੇ ਬੀਤੇ ਦਿਨ ਇਕ T8 ਤੂਫਾਨ ਚੇਤਾਵਨੀ ਸੰਕੇਤ ਜਾਰੀ ਕੀਤਾ। ਮੀਡੀਆ ਆਊਟਲੈਟ ਦੀ ਰਿਪੋਰਟ ਦੇ ਅਨੁਸਾਰ ਇਹ ਸੰਕੇਤ ਚੀਨ ਦੁਆਰਾ ਤੂਫਾਨ ਦੇ ਰੈੱਡ ਅਲਰਟ ਜਾਰੀ ਕਰਨ ਤੋਂ ਬਾਅਦ ਆਇਆ। ਚੀਨ ਦੀ ਰਾਸ਼ਟਰੀ ਆਬਜ਼ਰਵੇਟਰੀ ਨੇ ਵੀਰਵਾਰ ਨੂੰ ਟਾਈਫੂਨ ਸਾਉਲਾ ਦੇ ਲਈ ਇਕ ਰੈੱਡ ਅਲਰਟ ਦਾ ਨਵੀਨੀਕਰਨ ਕੀਤਾ ਜੋ ਇਸਦੇ 4 ਪੱਧਰੀ ਟਾਈਫੂਨ ਚੇਤਾਵਨੀ ਪ੍ਰਣਾਲੀ ਵਿਚ ਸਭ ਤੋਂ ਗੰਭੀਰ ਚੇਤਾਵਨੀ ਹੈ। ਸਾਉਲਾ ਦੇ ਦੇਸ਼ ਦੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿਚ ਤੂਫਾਨ ਅਤੇ ਭਾਰੀ ਬਾਰਿਸ਼ ਲਿਆਉਣ ਦੀ ਸੰਭਾਵਨਾ ਹੈ। ਤੂਫਾਨ ਸਾਉਲਾ ਦੇ ਸ਼ੁੱਕਰਵਾਰ ਦੁਪਹਿਰ ਜਾਂ ਸ਼ੁੱਕਰਵਾਰ ਰਾਤ ਨੂੰ ਹੀਏਲਾਈ ਤੋਂ ਹਾਂਗਕਾਂਗ ਤੱਕ ਫੈਲੇ ਤਟਵਰਤੀ ਖੇਤਰਾਂ ਦੇ ਵਿਚ ਕਿਤੇ ਲੈਂਡਫਾਲ ਕਰਨ ਦੀ ਸੰਭਾਵਨਾ ਹੈ। ਇੰਡੋਨੇਸ਼ੀਆ ਦੇ ਮੱਧ ਜਾਵਾ ਸੂਬੇ ਦੇ ਵਿਚ ਬੁੱਧਵਾਰ ਸ਼ਾਮ ਨੂੰ ਇਕ ਟਰੱਕ ਦੇ ਚਟਾਨ ਤੋਂ ਡਿੱਗਣ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ ਤੇ 20 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਸਥਾਨਕ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਰਿਪੋਰਟ ਦੇ ਮੁਤਾਬਕ ਟਰੱਕ ਦੇ ਵਿਚ 44 ਲੋਕ ਸਵਾਰ ਸਨ। ਦਰਅਸਲ ਚੜਾਈ ਚੜਦੇ ਸਮੇਂ ਟਰੱਕ 30 ਮੀਟਰ ਉੱਚੀ ਚਟਾਨ ਤੋਂ ਹੇਠਾਂ ਡਿੱਗਿਆ। ਜ਼ਿਲ੍ਹੇ ਦੇ ਟ੍ਰੈਫਿਕ ਪੁਲਿਸ ਦੇ ਮੁਖੀ ਤੇਜੋ ਸਵਰਨ ਨੇ ਦੱਸਿਆ ਕਿ ਇਸ ਹਾਦਸੇ ਦੇ ਵਿਚ 5 ਲੋਕਾਂ ਦੀ ਮੌਤ ਹੋ ਗਈ ਤੇ 24 ਵਿਅਕਤੀ ਜ਼ਖਮੀ ਹੋਏ ਨੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਤੇ ਹਾਦਸੇ ਦੇ ਕਾਰਨ ਦੀ ਜਾਂਚ ਅਜੇ ਵੀ ਜਾਰੀ ਹੈ। ਬ੍ਰਿਟੇਨ ਦੇ ਰੱਖਿਆ ਸਕੱਤਰ ਬੈਨ ਵਾਲੇਸ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਰਸਮੀ ਤੌਰ ਤੇ ਅਸਤੀਫਾ ਦੇ ਦਿੱਤਾ। ਅਜਿਹੀਆਂ ਅਟਕਲਾਂ ਹਨ ਕਿ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਿਨ ਵਿਚ ਉਨ੍ਹਾਂ ਦੇ ਉੱਤਰਾਧਿਕਾਰੀ ਦੇ ਨਾਂ ਦਾ ਐਲਾਨ ਕਰਨਗੇ। ਵਾਲੇਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਅਗਲੀ ਕੈਬਨਿਟ ਫੇਰ ਬਦਲ ਤੋਂ ਪਹਿਲਾਂ ਅਸਤੀਫਾ ਦੇਣਗੇ। ਉਹ 4 ਸਾਲਾਂ ਦੇ ਲਈ ਇਸ ਅਹੁਦੇ ਤੇ ਰਹੇ ਤੇ ਇਸ ਦੌਰਾਨ ਉਨ੍ਹਾਂ ਨੇ ਯੂਕਰੇਨ ਵਿਚ ਜੰਗ ਦੇ ਲਈ ਫੌਜੀ ਪ੍ਰਕਿਰਿਆ ਦੀ ਕਮਾਂਡ ਸੰਭਾਲੀ ਸੀ। ਉਨ੍ਹਾਂ ਨੇ ਆਪਣੇ ਅਸਤੀਫੇ ਦੇ ਪੱਤਰ ਦੀ ਵਰਤੋਂ ਫੌਜ ਲਈ ਫੰਡ ਨੂੰ ਵਧਾਉਣ ਦੇ ਲਈ ਦਬਾਅ ਪਾਉਣ ਦੇ ਲਈ ਕੀਤੀ ਜੋ ਕਿ ਲੰਬੇ ਸਮੇਂ ਤੋਂ ਉਨ੍ਹਾਂ ਦਾ ਮੁੱਖ ਮੁੱਦਾ ਰਿਹਾ ਸੀ। ਵਾਲੇਸ ਨੇ ਸੁਨਕ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਮੇਰਾ ਸੱਚਮੁੱਚ ਮੰਨਣਾ ਹੈ ਕਿ ਅਗਲੇ ਦਹਾਕੇ ਵਿਚ ਦੁਨੀਆ ਹੋਰ ਅਸੁਰੱਖਿਅਤ ਅਤੇ ਹੋਰ ਅਸਥਿਰ ਹੋ ਜਾਵੇਗੀ। ਉਨ੍ਹਾਂ ਨੇ ਇਸ ਵਿਚ ਅੱਗੇ ਕਿਹਾ ਕਿ ਹੁਣ ਨਿਵੇਸ਼ ਕਰਨ ਦਾ ਸਮਾਂ ਆ ਗਿਆ। ਜਦੋਂ ਤੋਂ ਮੈਂ ਫੌਜ ਵਿਚ ਭਰਤੀ ਹੋਇਆ ਹਾਂ ਉਦੋਂ ਤੋਂ ਮੈਂ ਖੁਦ ਨੂੰ ਆਪਣੇ ਦੇਸ਼ ਦੀ ਸੇਵਾ ਦੇ ਲਈ ਸਮਰਪਿਤ ਕਰ ਦਿੱਤਾ ਹੈ। ਹਾਲਾਂਕਿ ਸਮਰਪਣ ਦਾ ਮੇਰੇ ਅਤੇ ਮੇਰੇ ਪਰਿਵਾਰ ਉੱਤੇ ਨਿੱਜੀ ਪ੍ਰਭਾਵ ਪਿਆ। ਬ੍ਰਿਟੇਨ ਦੀ ਕੈਬਨਿਟ ਦੇ ਵਿਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਸਭ ਤੋਂ ਮਜ਼ਬੂਤ ਸਮਰਥਕਾਂ ਦੇ ਵਿਚੋਂ ਇਕ ਗ੍ਰਾਂਟ ਸ਼ੈਪਸ ਨੂੰ ਵੀਰਵਾਰ ਨੂੰ ਬ੍ਰਿਟੇਨ ਦਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਸੁਨਕ ਨੇ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਕੈਬਨਿਟ ਦੇ ਵਿਚ ਮਾਮੂਲੀ ਫੇਰਬਦਲ ਕੀਤਾ। ਇਸ ਤੋਂ ਪਹਿਲਾਂ ਬੇਨ ਵਾਲੇਸ ਨੇ ਨਿੱਜੀ ਕਾਰਨਾਂ ਕਰਕੇ ਰੱਖਿਆ ਮੰਤਰੀ ਦੇ ਅਹੁਦੇ ਤੋਂ ਰਸਮੀ ਤੌਰ ਤੇ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਪਿਛਲੇ ਮਹੀਨੇ ਹੀ ਅਸਤੀਫਾ ਦੇਣ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ। ਉਹ 4 ਸਾਲ ਤੱਕ ਇਸ ਅਹੁਦੇ ਤੇ ਰਹੇ ਤੇ ਇਸ ਦੌਰਾਨ ਉਨ੍ਹਾਂ ਨੇ ਯੂਕਰੇਨ ਚ ਜੰਗ ਤੇ ਫੌਜੀ ਪ੍ਰਕਿਰਿਆ ਦੀ ਕਮਾਂਡ ਸੰਭਾਲੀ।